एक ओंकार सतनाम करता पुरख निरपौ निर्वैर अकाल मूरत अजुन्नी सैभं गुर प्रसाद जाप आदि सच जुगाद सच है पी सच नानक होसी पी सच ऊचा यगम पार प्रभ कथन न जाए कथ नानक प्रभ शरणागति राखन को समरथ रला में दशमेश मेष दीनों जी कलेश लेश लाओ जी बशेष शेष वांग जाप करा मैं करा मैं सतसंग संग रहो नाम रंग रंग नाहे होवे भंग भंग नाम बाटे भ्रम परम काव रस रस दोए दीर्घ दस दस में हृदय बस बस तेरो ध्यान धरम तरा में ध्यान बर बर दी जो दया कर कर तरो शीश कर हर हर नाम राम तुदया गए अरदास हमारी जियो पिंड सब तेरा को नानक सब तेरी वडियाई कोई नौ न जाने मेरा को नानक सब तेरी वडियाई कोई नौ न जाने मेरा परम सत्कार योग गुरु रूप साध संग जी वाहिगुरु जी का खालसा वाहिगुरु जी की उपमा दे योग हो शलाघा दे पात्र हो वडियाइया दे योग हो तंता दे योग हो गुरु दे चरणा विच बैठ के गुरु दी गल सरवण कर रहे हैं सतगुर पातशाह दी पार बख्शिश होवे बहुत वड्डे भाग होण सुन वड भागी आ हर अमृत बाणी उदो सतगुरां दी बाणी सतगुरां दी बाणी दी विचार उपदेश सरवण करन दा समा मिलदा है सवेर तो लैके आप हफ्ता वारी दीवान विच पाठ श्री आशा जी दी वार दे कीर्तन कथा महापुरखां तो गुरमत दियां विचारां सरवण करदे आ रहे हो सतगुरां दी अमृतमई बाणी दा अमृत रस पी अमृत आघानिया किहो जी वस्ताप प्राप्त कर रहे हो कीमत कहण न जाइए क्या कह मुख बोला जिन्ना समा होर सतगुर बख्शदे ने शरदा भावना दे नाल बैठ के गुरु दी बख्शी हुई दात जो सवैया दी विचार चल रही है दसवां सवैया रल मिल के आपां सतगुरां दे बचन सरवण करिए तुहाडे चरणां विच इस वारी दा समाप्ति दा दीवान है ते कथा दी भी समाप्ति है श्री गुरु गोबिंद सिंह महाराज सरबंसदानी अमृत के दाते मंडी सकेत तो 25 मील उपर 5000 फुट की ऊंचाई ते श्री रवालसर साहब की पावन धरती ते बड़ा भारी मेला लग्या होया 22 धार राजे बोधि जैनी जातरु बड़ी दूरों दूरों संगत कतरत होई हुई है उन्होंने महाराज उपदेश बख्श रहे ने ओ सुधा सवैया की बाणी जो गुरसिख दे नितनेम दी तीसरी बाणी है कल आप जी ने दसवें सवैये दे 2 तुकां दी विचार ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪਛਾਹ ਕੋ ਸ਼ੀਸ਼ ਨਿਵਾਇ ਨਿੰਦਿਆ ਆਲੋਚਨਾ ਨਹੀਂ ਸਮਝਣੀ ਸੁਧਾਰ ਨੂੰ ਕੋਈ ਨਿੰਦਿਆ ਸਮਝੇ ਉਹਦੀ ਆਪਣੀ ਮਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਰਦੇ ਨੇ ਬਹੁਤ ਲੋਕਾਂ ਨੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਪੱਥਰਾਂ ਦੇ ਸਰੂਪ ਬਣਾ ਕੇ ਉਹਨਾਂ ਦੇ ਅੱਗੇ ਸੀਸ ਨਿਵਾ ਨਿਵਾ ਕੇ ਪੂਜਾ ਸ਼ੁਰੂ ਕੀਤੀ ਹੋਈ ਹੈ। ਕਈਆਂ ਨੇ ਸ਼ਿਵ ਭਗਵਾਨ ਦੇ ਉਪਾਸ਼ਕਾਂ ਨੇ ਸ਼ਿਵਲਿੰਗ ਗਲ ਵਿੱਚ ਲਟਕਾਏ ਹੋਏ ਨੇ, ਜਿੱਥੇ ਜਾਂਦੇ ਨੇ ਪੂਜਾ ਕਰਦੇ ਨੇ। ਕਈ ਗੁਰਮੁਖ ਪਿਆਰੇ ਕਹਿੰਦੇ ਨੇ ਦੱਖਣ ਵਿੱਚ ਭਗਵਾਨ ਵੱਸਦਾ ਹੈ, ਆਵਾਚੀ ਕਹੀਏ ਦੱਖਣ ਦਿਸ਼ਾ, ਉਦੀਚੀ ਅਵਾਚੀ ਪਰਾਚੀ ਤੇ ਪ੍ਰਤੀਚੀ, ਇਹ ਚਾਰ ਸੰਸਕ੍ਰਿਤ ਵਿੱਚ ਦਿਸ਼ਾ ਦਾ ਨਾਮ ਹੈ। ਉਦੀਚੀ ਸੰਸਕ੍ਰਿਤ ਕਹਿੰਦੇ ਆ ਉੱਤਰ ਦਿਸ਼ਾ ਨੂੰ ਨੌਰਥ, ਅਵਾਚੀ ਕਹਿੰਦੇ ਹੈ ਦੱਖਣ ਦਿਸ਼ਾ ਨੂੰ ਜਿਹਨੂੰ ਤੁਸੀਂ ਸਾਊਥ ਕਹਿੰਦੇ ਹੋ, ਪ੍ਰਾਚੀ ਦਿਸ਼ਾ ਕਹਿੰਦੇ ਦੁਸ਼ਮ ਪਿਆਰੇ ਉਹ ਚੜ੍ਹਦਾ ਵੱਲ ਜਿਹਨੂੰ ਤੁਸੀਂ ਈਸਟ ਕਹਿੰਦੇ ਹੋ, ਪ੍ਰਤੀਚੀ ਕਹਿੰਦੇ ਪੱਛਮ ਦਿਸ਼ਾ ਵੈਸਟ। ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਨੇ ਬਹੁਤ ਲੋਕ ਦੱਖਣ ਦਿਸ਼ਾ ਵਿੱਚ ਭਗਵਾਨ ਦਾ ਵਾਸਾ ਮੰਨਦੇ ਨੇ ਤੇ ਬਹੁਤ ਇਸਲਾਮ ਧਰਮ ਦੇ ਲੋਕ ਪੱਛਮ ਅਲੈ ਮੁਕਾਮਾ, ਪੱਛਮ ਵਿੱਚ ਖੁਦਾਵੰਦ ਕਰੀਮ ਨੂੰ ਵਸਦਾ ਮੰਗਦੇ ਨੇ ਕਿਉਂਕਿ ਉੱਥੇ ਕਾਬਾ ਹੈ। ਇਹ ਵਿਚਾਰ ਸਤਿਗੁਰ ਪਾਤਸ਼ਾਹ ਜੀ ਉਹਨਾਂ ਦੇ ਸਨਮੁਖ ਦੱਸ ਰਹੇ ਨੇ ਜੋ ਇਹਨਾਂ ਦਿਸ਼ਾ ਵਿਦੇਸ਼ਾਂ ਦੇ ਝੇੜਿਆਂ ਵਿੱਚ ਫਸੇ ਹੋਏ ਨੇ ਲੋਕ। ਇਹ ਤਾਂ ਗੁਰੂ ਜੀ ਨੇ ਕਿਰਪਾ ਕੀਤੀ ਹੈ, ਗੁਰਮੁਖੋ ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਵਾਹਿਗੁਰੂ ਦਾ ਨਾਮ ਸਰੂਪ ਸਾਨੂੰ ਬਖਸ਼ ਕੇ ਸੰਗਲ ਤੋੜ ਦਿੱਤੇ ਬੰਧਨਾਂ ਦੇ ਮਹਾਰਾਜ, ਬੜੇ ਬੜੇ ਕੈੜੇ ਸੰਗਲਾਂ ਵਿੱਚ ਕਰਮ ਕਾਂਡ ਵਿੱਚ ਬੰਨੇ ਹੋਏ ਸੀ ਅਸੀਂ, ਕਰ ਕਿਰਪਾ ਦਿਓ ਮੋਹਿ ਨਾਮਾ, ਵਾਹਿਗੁਰੂ ਦਾ ਨਾਮ ਬਖਸ਼ ਕੇ ਬੰਧਨ ਤੇ ਛੁਟਕਾਏ, ਮਨ ਤੇ ਬਿਨਸਿਓ ਸਗਲੋ ਧੰਦਾ ਗੁਰ ਕੀ ਚਰਣੀ ਲਾਏ, ਸਾਧ ਸੰਗ ਚਿੰਤ ਬਰਾਨੀ ਛਾਡੀ ਅਹਮ ਬੁੱਧ ਮੋਹ ਮਨ ਬਾਸਨ ਦੇ ਕਰ ਗੜਹਾ ਗਾਡੀ ਰਹੋ, ਐਸੀ ਅਵਸਥਾ ਬਖਸ਼ ਦਿੱਤੀ ਸਾਨੂੰ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬਹਿਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ, ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮਿਹਲ ਕੀਓ ਮੇਰੇ ਰਾਜਨ, ਦਿਨ ਸਿਓ ਢੀਠਾ ਅੰਮ੍ਰਿਤ ਬੂਠਾ ਸ਼ਬਦ ਲਗੋ ਗੁਰ ਮੀਠਾ, ਜਬ ਤਲ ਮਈਅਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ, ਉਹ ਕਣ ਕਣ ਰਮਿਆ ਹੋਇਆ ਵਾਹਿਗੁਰੂ ਦਿਖਾ ਦਿੱਤਾ ਜਿਹਨੂੰ ਦੱਖਣ ਵਿੱਚ ਮਰਦੇ ਸੀ, ਪੱਛਮ ਵਿੱਚ ਮਰਦੇ ਸੀ, ਪਤਾਲਾਂ ਵਿੱਚ ਮਰਦੇ ਸੀ, ਸਤਵੇਂ ਆਕਾਸ਼ ਤੇ ਬੈਠਾ ਮਰਦੇ ਸੀ, ਉਹ ਜਲ ਥਲ ਮਈਅਲ ਜਲ ਥਲ ਮਈਅਲ ਪੂਰਿਆ ਰਮਿਆ ਵਿੱਚ ਬਣਾ, ਉਹ ਹਰ ਜਗ੍ਹਾ ਵਿਆਪਤ ਕਥਾ ਤਾਂ ਸਾਨੂੰ। ਆਓ ਹੁਣ ਅਗਲੀਆਂ ਤੁਕਾਂ ਸਤਿਗੁਰ ਪਾਤਸ਼ਾਹ ਦੀ ਬਾਣੀ ਦੀ ਸਰਵਣ ਕਰੀਏ, ਦੋ ਤੁਕਾਂ ਉਹਨਾਂ ਦੀ ਵਿਚਾਰ ਨਾਲ ਹੀ ਸਮਾਪਤੀ ਹੈ। ਸਾਰੀਆਂ ਸੰਗਤਾਂ ਪਿਆਰ ਨਾਲ ਆਖੋ ਸਤਨਾਮ ਸ੍ਰੀ
ਵਾਹਿਗੁਰੂ ਜੀ ਕਉ ਬਤਾਨ ਕੋ ਪੂਜਤ ਹੈ ਪਾਸ,
ਬੁਤਾਨ ਕਹੀਏ ਬੁੱਤ ਦਾ ਬਹੁ ਬਚਨ, ਘਰਾਂ ਵਿੱਚ ਬੁੱਤ ਬਣਾ ਕੇ ਮੂਰਤਾਂ ਬਣਾ ਕੇ ਕਬਰਾਂ ਬਣਾ ਕੇ ਮਠ ਬਣਾ ਕੇ ਧਰਮ ਤਾਰਨ ਸਾਹਿਬ ਵਸਾਇਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਧਰਮ ਤਾਰਨ ਤੋਂ ਥੋੜੇ ਜਿਹੀ ਵਿੱਥ ਤੇ ਇੱਕ ਬਹੁਤ ਵੱਡਾ ਸਰਵਰ ਸਖੀ ਦਾ ਸਥਾਨ ਸੀ, ਸਖੀ ਸਰਵਰ ਦਾ, ਇਹ ਸਾਰਾ ਹੀ ਇਲਾਕਾ ਸਖੀ ਸਰਵਰ ਦਾ ਪੁਜਾਰੀ ਸੀ। ਪੱਟੀ ਪਿੰਡ ਹੈ ਨਾ ਪੱਟੀ, ਸ੍ਰੀ ਅੰਮ੍ਰਿਤਸਰ ਬਾਅਦ ਵਿੱਚ ਵਸਿਆ ਹੈ, ਉਸ ਇਲਾਕੇ ਦਾ ਸਭ ਤੋਂ ਪਹਿਲਾ ਪਿੰਡ ਹੈ ਪੱਟੀ ਪੁਰਾਣਾ। ਇਸ ਪੱਟੀ ਪਿੰਡ ਨੂੰ ਇਤਿਹਾਸ ਵਿੱਚ ਲਿਖਿਆ ਨੌ ਲਖੀ ਪੱਟੀ, ਨੌ ਲਖੀ ਪੱਟੀ ਇਹਦਾ ਤਾਂ ਨਾਂ ਹੈ। ਤਿੰਨ ਤਿੰਨ ਲੱਖ ਦੇ ਜਗੀਰਦਾਰ ਤਿੰਨ ਵਸਦੇ ਸੀ ਇਸ ਪੱਟੀ ਵਿੱਚ, ਜਿਨ੍ਹਾਂ ਦੀ ਤਿੰਨ ਤਿੰਨ ਲੱਖ ਜਗੀਰ ਸੀ, ਉਦੋਂ ਨੌ ਲੱਖ ਜਗੀਰ ਸੀ ਇਸ ਪੱਟੀ ਦੇ ਜਗੀਰਦਾਰਾਂ ਨੂੰ। ਉਹਨਾਂ ਜਗੀਰਦਾਰਾਂ ਵਿੱਚੋਂ ਹੀ ਸਾਡੇ ਵੱਡੇ ਸੀ, ਸੰਧੂਆਂ ਦਾ ਵੱਡਾ ਵੀ ਉੱਥੇ ਸੀ, ਪੰਨੂਆਂ ਦਾ ਵੱਡਾ ਵੀ ਉੱਥੇ ਸੀ, ਢਿੱਲੋਆਂ ਦਾ ਵੱਡਾ ਵੀ ਉੱਥੇ ਸੀ, ਗੁਰਮੁਖ ਪਿਆਰਿਓ ਪੱਟੀ ਵਿੱਚ। ਇੱਥੇ ਬੜਾ ਗੜ੍ਹ ਸੀ ਸਖੀ ਸਰਵਰ ਦਾ, ਤਰਨ ਤਾਰਨ ਸਾਹਿਬ ਦੇ ਨੇੜੇ ਬੜਾ ਗੜ੍ਹ ਸੀ, ਬੜੀ ਪੀਰ ਦੀ ਕਬਰ ਬਣੀ ਹੋਈ ਸੀ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਨ ਤਾਰਨ ਵਸਾਇਆ ਸੀ, ਉਹ ਮਨ ਮਤ ਦੀ ਪੂਜਾ ਵਿੱਚੋਂ, ਮਠ ਕਬਰਾਂ ਦੀ ਪੂਜਾ ਵਿੱਚੋਂ ਸਿੱਖਾਂ ਨੂੰ ਕੱਢ ਕੇ ਸ਼ਬਦ ਦੇ ਲੜ ਲਾਇਆ ਜਾ ਸਕੇ। ਪਰ ਸਾਧਨ ਪਤਾ ਕੀ ਵਰਤੇ ਸੀ? ਹਜਾ ਨੀ ਵੀ ਡਾਂਗ ਨਾਲੇ ਸਿੱਖ ਬਣਾ ਦੇਣੇ ਹੈ, ਕੋ ਸਾਧਨ ਇਹ ਸਾਧਨ ਨੀ ਕਦੇ ਚੱਲਿਆ, ਨਾ ਚੱਲਣਾ। ਪਰ ਦੁੱਖ ਦੀ ਗੱਲ ਹੈ, ਦਵਾਈ ਵਰਤ ਕੇ ਵੀ ਦੇਖ ਲਈ, ਆਰਾਮ ਵੀ ਨਹੀਂ ਹੋਇਆ ਤੇ ਵਰਤਣ ਤੋਂ ਫੇਰ ਵੀ ਨਹੀਂ ਹਟਦੇ। ਅੱਜ ਕਿਹਾ ਕੋ ਸਤਨਾਮ, ਜਿਹੜੀ ਦਵਾਈ ਵਰਤ ਕੇ ਦੇਖ ਲਈ ਮਹੀਨਾ ਦੋ ਮਹੀਨੇ ਨਹੀਂ ਆਰਾਮ ਕਰਦੀ, ਬੱਟੀਆਂ ਹੋਰ ਬਦਲ ਲਓ ਬਈ, ਹੋਰ ਟੀਕਾ ਲਾ ਲਓ। ਪ੍ਰਚਾਰ ਦਾ ਸਾਧਨ ਜਿੱਥੇ ਅੱਜ ਤਰਨ ਤਾਰਨ ਸਾਹਿਬ ਜੀ ਦਾ ਸਰੋਵਰ ਸਾਹਿਬ ਹੈ, 210 ਤੇ 212 ਕਰਮ ਸੁਕੇਰ ਦੇ ਵਿੱਚ ਇਹ ਸਰੋਵਰ ਐਡਾ ਵੱਡਾ ਅੱਜ ਤੱਕ ਨਹੀਂ ਬਣਿਆ। ਕੱਲ ਨੂੰ ਕੋਈ ਬਣ ਜਾਵੇ ਗੁਰਮਤ ਵਿੱਚ, ਮਨਮਤ ਦੇ ਸਰੋਵਰ ਤਾਂ ਬਹੁਤ ਵੱਡੇ ਵੱਡੇ ਨੇ, ਬਹੁਤ ਵੱਡਾ ਸਰੋਵਰ ਹੈ ਤਰਨ ਤਾਰਨ ਸਾਹਿਬ ਦਾ। ਇਹ ਐਡਾ ਵੱਡਾ ਕਿਉਂ ਬਣਾਇਆ? ਇਹ ਜਿੱਥੇ ਹੁਣ ਸਰੋਵਰ ਹੈ, ਇੱਥੇ ਕੋੜੀਆਂ ਦੀਆਂ ਝੁੱਗੀਆਂ ਹੁੰਦੀਆਂ ਸੀ, ਕੋੜੀਆਂ ਦੀਆਂ, ਜਿਹਨਾਂ ਨੂੰ ਘਰਾਂ ਤੋਂ ਕੱਢ ਦਿੱਤਾ ਸੀ ਘਰ ਵਾਲਿਆਂ ਨੇ, ਅੰਗ ਟੁੱਟ ਚੁੱਕੇ ਸੀ, ਪੀਕ ਪੈ ਚੁੱਕੀ ਸੀ, ਬਦਬੂ ਆਉਂਦੀ ਸੀ, ਉਹਨਾਂ ਸਾਰੇ ਇਲਾਕੇ ਦੇ ਕੋੜੀ ਇੱਥੇ ਇਕੱਠੇ ਕੀਤੇ ਸੀ ਗੁਰੂ ਅਰਜਨ ਦੇਵ ਜੀ ਨੇ, ਝੁੱਗੀਆਂ ਪਾ ਪਾ ਕੇ, ਜਿਹਨੂੰ ਤੁਸੀਂ ਅੱਜ ਤਰਨ ਤਾਰਨ ਸਾਹਿਬ ਕਹਿੰਦੇ ਹੋ। ਇਹ ਕੋੜੀਆਂ ਦਾ ਵਾੜਾ ਸੀ ਤੇ ਇੱਥੇ ਤੰਬੂ ਹੁੰਦਾ ਸੀ ਗੁਰੂ ਅਰਜਨ ਦੇਵ ਜੀ ਦਾ, ਜਿਹੜੇ ਤਰਨ ਤਾਰਨ ਸਾਹਿਬ ਦਾ ਦਰਬਾਰ ਸਾਹਿਬ ਹੈ। ਹੁਣ ਸਾਰੇ ਕੋੜੀ ਮਹਾਰਾਜ ਨੇ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਆਸ਼ਾ ਜੀ ਦੀ ਵਾਰ ਦਾ ਕੀਰਤਨ ਕਥਾ, ਉਪਰੰਤ ਆਪ ਜਾਣਾ ਕੋੜੀਆਂ ਦੇ ਕੋਲ, ਉਹਨਾਂ ਦੇ ਗੰਦੇ ਸਰੀਰਾਂ ਨੂੰ ਇਸ਼ਨਾਨ ਕਰਾਉਣੇ, ਪੱਟੀਆਂ ਬੰਨਣੀਆਂ ਗੁਰੂ ਅਰਜਨ ਦੇਵ ਜੀ ਨੇ, ਮੱਲਮ ਲਾਉਣੀ, ਦਵਾਈਆਂ ਲਾਉਣੀਆਂ, ਹੱਥ ਝੜ ਚੁੱਕੇ ਸੀ, ਉਹਨਾਂ ਦੇ ਮੁੱਖਾਂ ਵਿੱਚ ਬੁਰਕੀਆਂ ਪਾਉਣੀਆਂ ਗੁਰੂ ਅਰਜਨ ਦੇਵ ਜੀ ਨੇ। ਕੋਈ ਪ੍ਰਚਾਰ ਦਾ ਸਾਧਨ ਵਰਤੋ ਜੇ ਸਿੱਖੀ ਨੂੰ ਵਧਾਉਣਾ। ਆ ਜਿੰਦਾਬਾਦ ਮੁਰਦਾਬਾਦ ਨਾਲ ਸਿੱਖੀ ਨਹੀਂ ਵਧਣੀ, ਬਥੇਰੀ ਕਰਕੇ ਵੇਖ ਲਈ ਆਪਾਂ ਨੇ, ਪਿੱਛੇ ਨੂੰ ਜਾਂਦੇ। ਇੱਕ ਬੇਨਤੀ ਹੋਰ ਯਾਦ ਰੱਖਿਓ, ਸ਼ਹੀਦਾਂ ਦੀਆਂ ਸਿੰਘਾਂ ਦੀਆਂ ਕਹਾਣੀਆਂ ਕਹੋ, ਜਿੰਦ ਜਾਨ ਨੇ, ਕੌਮਾਂ ਦੀ ਜਾਨ ਹੁੰਦੇ ਨੇ ਸ਼ਹੀਦ, ਇਤਿਹਾਸ ਦੀ ਸ਼ਾਨ ਹੁੰਦੇ ਨੇ ਸ਼ਹੀਦ। ਪਰ ਬੇਨਤੀ ਸੁਣ ਲਿਓ ਧਿਆਨ ਨਾਲ, ਇੱਥੇ ਅਸੀਂ ਗੱਲਾਂ ਕਰਦੇ ਮਤੀ ਦਾਸ ਜੀ ਦੀਆਂ, ਇੱਥੇ ਗੱਲਾਂ ਕਰਦੇ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕਟਾਏ, ਇੱਥੇ ਗੱਲਾਂ ਕਰਦੇ ਚਰਖੜੀ ਅਤੇ ਚੜ੍ਹਨ ਵਾਲਿਆਂ ਦੀਆਂ, ਇੱਥੇ ਗੱਲਾਂ ਕਰਦੇ ਐਨ ਸਰਹੰਦ ਦੀਆਂ ਨੀਹਾਂ ਵਿੱਚ ਖੰਡ ਵਾਲਿਆਂ ਦੀਆਂ, ਦੇਗਾਂ ਵਿੱਚੋਂ ਵਾਲੇ ਲੈਣ ਵਾਲਿਆਂ ਦੀਆਂ। ਪਰ ਬੇਨਤੀ ਮੰਨ ਲਿਓ ਪਿਆਰ ਨਾਲ, ਇਹ ਗੱਲਾਂ ਸੁਣ ਕੇ ਲੋਕ ਨਹੀਂ ਮੰਨਣਗੇ, ਮੰਨਣਗੇ ਕਦੋਂ? ਉਹ ਗੱਲਾਂ ਕਰਨ ਵਾਲਿਓ ਤੁਸੀਂ ਕੌਣ ਹੋ? ਅੱਜ ਆਖੋ ਸਤਨਾਮ ਸ਼੍ਰੀ ਤਾਂ ਮੰਨੂਗਾ ਜਗਤ ਕਿ ਜਿਹੜੇ ਤੁਸੀਂ ਸ਼ਹੀਦਾਂ ਦੀਆਂ ਗੱਲਾਂ ਕਰਦੇ ਹੋ, ਤੁਸੀਂ ਕਿੱਥੇ ਖੜੇ ਹੋ? ਖੁਦ ਤੁਹਾਡਾ ਆਪਣਾ ਜੀਵਨ ਕੀ ਹੈ? ਉਹ ਸਾਡੇ ਵਿੱਚੋਂ ਕਿਸੇ ਦਾ ਬਾਪ ਕਰੋੜਪਤੀ ਹੋਵੇ ਤੇ ਦੁਨੀਆ ਮੰਨ ਲੂਗੀ ਉਹਨੂੰ ਵੀ ਤੇਰਾ ਬਾਪ ਕਰੋੜਪਤੀ ਹੈ, ਤੈਨੂੰ ਮੱਥਾ ਟੇਕਦੇ ਤੂੰ ਚੰਗਾ। ਲੋਕਾਂ ਨੇ ਵੇਖਣਾ ਇਹਦੇ ਕੋਲ ਕੀ ਕੁਝ ਹੈ। ਕੋਈ ਫਲੌਰ ਜਗਰਾਵਾ ਲੁਧਿਆਣੇ ਜਲੰਧਰ ਕਪੂਰਥਲੇ ਕਹਿੰਦਾ ਫਰੀ ਜਾਵੇ, ਮੇਰੇ ਬਾਪੂ ਦੇ 6 ਭੱਠੇ ਲਾਏ ਵੇ ਤੇ ਉਹ ਤੇਰੇ ਕੋਲ ਤਾਂ 6 ਰੁਪਈਏ ਨਹੀਂ ਹੈਗੇ, ਤੇਰੇ ਬਾਪੂ ਤੇ ਕਿਸੇ ਨੇ ਕਿਆ ਲੈਣਾ ਹੈ? ਅੱਜ ਕਿਹਾ ਸਤਨਾਮ, ਉਹ ਤੂੰ ਵੇਖ ਤੂੰ ਕਿੱਥੇ ਖਲੋਤਾ ਹੈ। ਅੱਜ ਸਾਨੂੰ ਬਣਨਾ ਪਊ ਜੋ ਕੁਝ ਅਸੀਂ ਬਣਿਆ ਦੀਆਂ ਗੱਲਾਂ ਕਰਦੇ, ਗੱਲਾਂ ਨਾਲ ਲੋਕ ਨਹੀਂ ਪਤੀਜਣਗੇ। ਬਹੁਤ ਕਤਲ ਹੈ, ਸਾਇੰਟਿਫਿਕ ਯੁੱਗ ਹੈ, ਇਹ ਕਰਨੀ ਕਥਨੀ ਸਾਡੀ ਇੱਕ ਨਹੀਂ ਰਹੀ। ਗੁਰਸਿੱਖ ਪਿਆਰਿਓ, ਅਸੀਂ ਗੱਲਾਂ ਕਿਰਿਆ ਦੀਆਂ ਕਰਦੇ ਤੇ ਖੁਦ ਅਸੀਂ ਕੀ ਹੈ? ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਚਾਰ ਦਾ ਤਰੀਕਾ ਉਸ ਸੰਗਤ ਨੂੰ ਇਕੱਠੀ ਕਰਨ ਵਾਸਤੇ, ਮਨ ਮਾਤੋਂ ਬਚਾਉਣ ਵਾਸਤੇ ਸੇਵਾ ਦਾ ਕੁੰਭ ਲਾਇਆ। ਆ ਕ੍ਰਾਈਸਟਾਂ ਨੇ ਲਾਇਆ ਵੇ, ਦਵਾਈਆਂ ਮੁਫ਼ਤ, ਗਰੀਬਾਂ ਨੂੰ ਕੱਪੜੇ ਮੁਫ਼ਤ, ਰੋਟੀ ਮੁਫ਼ਤ, ਝੁੱਗੀਆਂ ਮੁਫ਼ਤ। ਉਹ ਅੱਧਾ ਲੁਧਿਆਣਾ ਜਾ ਕੇ ਸਾਈ ਬਣਾ ਲਿਆ, ਅੱਧਾ ਲੁਧਿਆਣਾ ਜਾ ਕੇ ਤੁਹਾਡੇ ਨਾਲ ਸਾਈਆਂ ਨੇ। ਘਰ ਘਰ ਦੇ ਵਿੱਚ ਸਾਈਆਂ ਦੀ ਗੱਲ ਹੋ ਰਹੀ ਹੈ, ਕਿਉਂ ਹੋ ਰਹੀ ਹੈ? ਖਿੱਚਣ ਦੀ ਕੋਈ ਪ੍ਰਚਾਰ ਕਰਨ ਦਾ ਤਰੀਕਾ ਵਰਤ ਲਿਆ। ਸਾਡੇ ਤਾਂ ਖਰਚ ਹੋ ਰਹੇ ਨਹੀਂ ਟਿਕਣ ਦਿੰਦੇ। ਸੰਤ ਮਹਾਰਾਜ ਵੀ ਜਾ ਕੇ ਆਉਣੇ, ਮੈਂ ਨਾਗਪੁਰ ਜਾਂਦਾ, ਉਸ ਇਲਾਕੇ ਵਿੱਚ ਆਲੇ ਦੁਆਲੇ ਫਰੀਦੇ ਕੋਈ 5 ਲੱਖ ਵਣਜਾਰਾ ਸਿੱਖ ਹੈ ਮਹਾਰਾਸ਼ਟਰ ਵਿੱਚ, ਨਾਗਪੁਰ ਦੇ ਆਲੇ ਦੁਆਲੇ ਵਣਜਾਰੇ ਸਿੱਖ। ਆ ਜਿਹਨੂੰ ਤੁਸੀਂ ਸਿਕਲੀਗਰ ਕਹਿੰਦੇ ਹੁੰਦੇ ਸੀ, ਆਪਣੇ ਪਿੰਡਾਂ 'ਚ ਵੀ ਆਉਣ ਤੇ ਤਸਲੇ ਬਣਾਉਣ ਵਾਲੇ ਸਿਕਲੀਗਰ, 5 ਲੱਖ ਹੈ। ਕਦ ਗੁਰੂ ਨਾਨਕ ਦੇਵ ਹੋਏ ਨੇ? ਨਾ ਤਾਂ ਕੇਸਾਂ ਦੀ ਬੇਅਦਬੀ ਕਰਨ, ਉਹ ਦਸਾਂ ਨਮਾਂ ਦੀ ਕਿਰਤ ਕਰਕੇ ਖਾਣਗੇ, ਭੁੱਖੇ ਰਹਿਣ, ਮੰਗਣਗੇ ਨਹੀਂ। ਤੇ ਜਦ ਉਹਨਾਂ ਦੇ ਕਾਰਜ ਹੁੰਦਾ ਸੰਗਰਾਂਦ ਹੋਵੇ ਕੁਝ ਹੋਵੇ, ਹੁਣ ਵੀ ਸਵਾ ਰੁਪਈਆ ਗੁਰੂ ਨਾਨਕ ਦੇ ਨਾਂ ਦਾ ਕੱਢਦੇ ਆਖੋ
ਸਤਨਾਮ ਸ੍ਰੀ ਵਾਹਿਗੁਰੂ।
ਕਿਸੇ ਦੇਵੀ ਦੇਵਤੇ ਨੂੰ ਨੀ ਪੂਜਦੇ ਗੁਰੂ ਨਾਨਕ ਤੋਂ ਬਿਨਾਂ। ਉਹਨਾਂ ਲੋਕਾਂ ਨੂੰ ਸਾਂਭਣ ਦੀ ਲੋੜ ਸੀ ਜਿਹੜੇ ਅਰਬਾਂ ਰੁਪਈਏ ਅਸੀਂ ਫਾਲਤੂਏ ਖਰਚਦੇ ਨਾ ਇੱਟਾਂ ਉੱਟਾਂ ਤੇ ਹੀ, ਪੜਾਪੇ ਗੰਢੇ ਤੇ ਹੀ। ਜੇ ਉਹਨਾਂ ਗਰੀਬਾਂ ਨੂੰ ਅਸੀਂ ਸਹਾਇਤਾ ਦਿੰਦੇ, ਉਹ ਇੱਕ ਮਹਾਰਾਸ਼ਟਰ ਵਿੱਚ ਨਹੀਂ, ਉਹ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਨੇ ਐਸੇ ਸਿੱਖ ਬੈਠੇ ਜਿਹੜੇ ਗੁਰੂ ਨਾਨਕ ਦੇ ਦਰ ਦੇ ਪੁਜਾਰੀ ਨੇ, ਰੋਟੀ ਤੋਂ ਔਖੇ ਨੇ, ਕੱਪੜੇ ਤੋਂ ਔਖੇ ਨੇ। ਜੇ ਅਸੀਂ ਉਹਨਾਂ ਨੂੰ ਕੁਛ ਇਮਦਾਦ ਦਿੰਦੇ, ਔਰ ਸਿੱਖੀ ਤੇ ਪੱਕੇ ਨੇ, ਪਰ ਨਹੀਂ ਗੁਰਸਿੱਖ ਪਿਆਰੇ, ਉਹ ਸਾਧਨ ਨਹੀਂ ਅਸੀਂ ਵਰਤੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਵਸਾਇਆ, ਇੱਕ ਨਾਮ ਦੀ ਦਵਾਈ ਮਿਲਣ ਲੱਗ ਪਈ, ਸਤ ਸੰਗਤ ਹੋਣ ਲੱਗ ਪਿਆ, ਸਰਬ ਲੋਕ ਕਾ ਔਖਦ ਨਾਮ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੇ ਜਮਕੀ ਪੰਧਾ, ਕੋੜੀ ਰਾਜੀ ਹੋਣ ਲੱਗ ਗਏ। ਕੋੜੀ ਹੀ ਤੇ ਖਿੱਚ ਪੈਣੀ ਸੀ ਨਾ, ਇਹ ਬਿਆਸਾ ਆਇਆ ਕਨੀ ਹੋਈ ਨੀ ਤੁਰੇ ਫਿਰਦੇ ਲੋਕ, ਨਿੰਦਿਆ ਤਾਂ ਕਰ ਲਓ, ਔਗਣ ਦੇਖਣਾ ਤਾਂ ਬੜਾ ਸਖਾਲਾ, ਦੇਖੀ ਜਾਓ। ਪਰ ਮੈਂ ਤੁਹਾਨੂੰ ਬੇਨਤੀ ਕਰਦੇ, ਜਿਹੜੇ ਉਹਨਾਂ ਦੇ ਗੁਣ ਨੇ ਨਾ, ਜੇ ਹੁਣ ਵੀ ਆਪਾਂ ਉਹ ਗੁਣ ਲੈ ਲਈਏ ਤਾਂ ਹੁਣ ਵੀ ਸਿੱਖੀ ਦਾ ਕੁਝ ਬਚ ਸਕਦਾ ਹੈ। ਅੱਜ ਕੇ ਆਖੋ ਸਤਨਾਮ। ਹੁਣ ਗੁਣ ਦੁਸ਼ਮਣ ਦਾ ਵੀ ਲੈ ਲਓ ਤੇ ਔਗਣ ਮਿੱਤਰ ਦਾ ਵੀ ਛੱਡ ਦਿਓ। ਤੁਹਾਡਾ ਜਾਨੀ ਦੁਸ਼ਮਣ ਹੈ ਕੋਈ ਗੁਣ ਹੈ ਉਹ ਲੈ ਲਓ, ਤੂੰ ਜਾਨੀ ਮਿੱਤਰ ਹੈ ਜੇ ਔਗਣ ਹੈ ਪਰੇ ਹੋ ਜਾਓ। ਸਾਡੇ ਵਿੱਚੋਂ ਗੁਣੇ ਨਹੀਂ ਰਹੇ, ਐਵੀਂ ਕਰੋੜਾਂ ਆਦਮੀ ਹੋਰ ਨੋਟ ਕਰਿਓ, ਪੜ੍ਹੇ ਲਿਖੇ ਬੈਠੇ ਹੋ। ਹਿੰਦੁਸਤਾਨ ਦੇ 85% IPS IAS PCS ਇੰਜੀਨੀਅਰ ਡਾਕਟਰ ਤੇ ਵਕੀਲ ਵਿਆਸਾਇਆਂ ਦੇ ਸੇਵਕ ਬਣ ਚੁੱਕੇ ਨੇ। 85% ਨੋਟ ਕਰ ਲਿਓ, 85% ਹਾਈਲੀ ਐਜੂਕੇਟਡ ਬੰਦੇ ਉਹ ਵਿਆਸਾਇਆਂ ਦੇ ਸੱਚੇ ਸੌਦੇ ਵਾਲਿਆਂ ਦੇ ਨਿਰੰਕਾਰੀਆਂ ਦੇ ਸੇਵਕ ਬਣ ਚੁੱਕੇ ਨੇ। ਕੋਈ ਮੂਰਖ ਨੇ, ਪਾਗਲ ਨੇ ਜਿਹਨੇ LLB ਕੀਤੀ ਹੈ, ਜਿਹਨੇ ਇੰਜੀਨੀਅਰਿੰਗ ਪਾਸ ਕੀਤੀ ਹੈ, ਜੋ IAS ਹੈ, ਕਿਉਂ ਲੱਗੇ ਨੇ ਉਹਨਾਂ ਨਾਲ? ਕੋਈ ਤਰੀਕਾ ਹੈ, ਕੋਈ ਪ੍ਰਚਾਰ ਦਾ ਸਾਧਨ ਹੈ? ਤੁਹਾਡੇ ਪਿੰਡਾਂ ਵਿੱਚ ਇੱਕ ਵਿਆਸ ਵਾਲਾ ਬਣ ਜਾਵੇ ਨਾ ਇੱਕ, ਉਹ ਰੱਜ ਕੇ ਰੋਟੀ ਨਹੀਂ ਖਾਊਗਾ ਜਦ ਤੱਕ 10 ਨਾ ਬਣਾ ਲਵੇ। ਘਰ ਘਰ ਜਾਊਗਾ, ਕੀ ਕਹੂਗਾ? ਆਹ ਤੇਰਾ ਕਿਰਾਇਆ ਮੈਂ ਦਿੰਦਾ ਵਿਆਸਾ ਨੂੰ, ਚੱਲੀਏ ਕਿਰਾਇਆ ਕੋਲੋਂ। ਨੰਬਰ 2, ਉਹ ਗਰੀਬ ਨੂੰ ਕਹੂਗਾ ਤੇਰੀ ਦਿਹਾੜੀ ਮੈਂ ਦਿੰਦਾ, ਆਹ ਵਿਆਸਾ ਨੂੰ ਚੱਲੀਏ, ਦਿਹਾੜੀ ਦੇ ਪੈਸੇ ਕੋਲੋਂ, ਕਿਰਾਇਆ ਕੋਲੋਂ। ਜੋ ਕੁਝ ਤੁਸੀਂ ਕਰਦੇ ਤੁਹਾਨੂੰ ਵੀ ਪਤਾ ਹੀ ਹੈ, ਉਹ ਤਾਂ ਮਿੰਨਤਾਂ ਕਰਕੇ ਲਿਜਾਂਦੇ ਹੈ, ਕਿਰਾਇਆ ਦੇ ਕੇ ਲਿਜਾਂਦੇ ਹੈ। ਜੇ ਤੁਹਾਡਾ ਗੁਆਂਢੀ ਤੜਕੇ ਉੱਠ ਕੇ ਚਮਿੰਡ ਆਉਣ ਲੱਗ ਜਾਵੇ ਨਾ 3 ਵਜੇ, ਐਸੇ ਗੁਰਦੁਆਰੇ ਲੈ 7ਵੇਂ ਦਿਨ ਜਲੂਸ ਕੱਢ ਦੋਗੇ, ਕਹੋਗੇ ਜਿਹੜਾ ਤੜਕੇ ਹੀ ਫਿਰਦਾ ਕੁਛ ਕਰੂਗਾ। ਅੱਜ ਕੇ ਆਖੋ ਸਤਨਾਮ, ਕਰਾ ਲਓ ਸਿੱਖੀ ਦਾ ਪ੍ਰਚਾਰ। ਇਹ ਕਹਿੰਦੇ ਐਵੇਂ ਨਹੀਂ ਜਾਂਦਾ ਗੁਰਦੁਆਰੇ, ਕੁਛ ਕਰੂ, ਢਾਹੂਗਾ ਬੰਬ ਚਲਾਊ, ਹੋਰ ਕੀ ਕਰਨਾ, ਢਾਹੂਗਾ ਗੁਰਦੁਆਰੇ, ਕਿੱਧਰੋਂ ਸਿੱਖੀ ਮਤਲਬ। ਉਹਨਾਂ ਨੇ ਜਿੱਥੇ 1 ਬਣ ਗਿਆ ਉੱਥੇ 10 ਬਣਾ ਲਏ, ਜਿੱਥੇ 10 ਬਣ ਗਏ ਉੱਥੇ 100 ਬਣ ਗਏ। ਇੱਕ ਹੋਰ ਉਹਨਾਂ ਦੀ ਗੱਲ, ਮੈਂ ਉਹਨਾਂ ਦੇ ਬੜੇ ਗ੍ਰੰਥ ਪੜ੍ਹੇ, ਤੁਹਾਨੂੰ ਸੱਚ ਬੋਲਦਾ, ਮਹਾਰਾਜ ਦੀ ਹਜ਼ੂਰੀ ਸਾਰੇ ਗ੍ਰੰਥ ਪੜ੍ਹੇ ਮੈਂ। ਔਰ ਆਮ ਵਕਤਾ ਸਾਡਾ ਇੱਥੇ ਦਾ ਗਿਆਨੀ ਉਹਨਾਂ ਦੇ ਸਵਾਲ ਦਾ ਜਵਾਬ ਨਹੀਂ ਦੇ ਸਕਦਾ, ਸਾਡੇ ਗਿਆਨਾਂ ਸੂ ਇੱਥੇ ਡਾਂਗ ਜਿੰਨੀ ਮਰਜ਼ੀ ਚੁਕਾ ਲਓ, ਸੰਤਾਂ ਦੀ ਨਿੰਦਿਆ ਕਰਾ ਲਓ, ਜੋ ਮਰਜ਼ੀ ਕਹਾ ਲਓ, ਕਮੇਟੀਆਂ ਦੀ ਨਿੰਦਿਆ ਕਰਾ ਲਓ, ਉਹ ਜੋ ਮਰਜ਼ੀ ਕਰਾ ਲਓ, ਪਰ ਸਵਾਦ ਤਾਂ ਆਉਂਦਾ ਕਿਸੇ ਸਭਾ ਵਿੱਚ ਕੋਈ ਗੱਲ ਬੋਲੇ ਨਾ, ਉੱਥੇ ਪਤਾ ਲੱਗਦਾ ਹੁੰਦਾ। ਤਾਂ ਗੁਰਸਿੱਖ ਪਿਆਰਿਓ, ਕੋਈ ਜਵਾਬ ਨਹੀਂ ਦੇ ਸਕਦਾ ਉਹਨਾਂ ਦੇ ਸਵਾਲਾਂ ਦੇ। ਜੇ ਜਵਾਬ ਦੇਣ ਜੋਗੇ ਅਸੀਂ ਹੁੰਦੇ, ਉਹ ਸਵਾਲ ਕਰਦੇ ਹੀ ਕਾਹਨੂੰ? ਅੱਜ ਕੇ ਆਖੋ ਸਤਨਾਮ। ਗੁਆਂਢੀ ਦਰਵਾਜ਼ੇ ਚ ਨੂੰ ਤਾਂ ਹੀ ਖੰਘ ਕੇ ਲੱਗਦਾ ਜੇ ਅੰਦਰ ਮਰੇ ਹੋਏ ਹੁੰਦੇ, ਜੇ ਅੰਦਰ ਜਿਉਂਦੇ ਬੈਠੇ ਹੋਣ, ਗੁਆਂਢੀ ਤਾਂ ਦਰਵਾਜ਼ੇ ਚ ਸਾਹ ਵੀ ਨਹੀਂ ਲੈਂਦਾ। ਅੱਜ ਕੇ ਆਖੋ ਸਤਨਾਮ, ਉਹ ਵੀ ਟੱਪ ਕੇ ਹੀ ਲਊਗਾ ਵੀ ਕਿਤੇ ਸਾਹ ਦਾ ਵੀ ਖੜ ਕਹਿੰਦਾ ਆ ਜਾਵੇ। ਇਹ ਐਵੇਂ ਨੀ ਸਾਡੇ ਤੇ ਚੜੇ ਸਾਡੀਆਂ ਕਮਜ਼ੋਰੀਆਂ। ਸਾਧ ਸੰਗਤ ਇੱਕ ਹੋਰ ਉਹਨਾਂ ਨੇ ਹੁਣ ਨਵਾਂ ਕੰਮ ਛੇੜਿਆ, ਇਹ ਟਰੱਕ ਜਾਂਦੇ ਵੇਖਦੇ ਹੋ ਨਾ ਤੁਸੀਂ, ਟਰਾਲੀਆਂ ਐਵੇਂ ਨੀ ਜਾਂਦੀਆਂ। ਜਿਹੜਾ 5000 ਬੰਦਾ ਲੈ ਜਾਵੇ ਉਹਨਾਂ ਕੋਲ, ਉਹਨੂੰ ਸਿਉਨੇ ਦਾ ਕੜਾ ਉਹਨਾਂ ਦੇ ਗੁਰੂ ਵੱਲੋਂ, ਇਹ ਉਹਨਾਂ ਦਾ ਸਿਰੋ ਪਾਉ ਹੈ। ਇਹ ਚੀਮਾ ਸਾਹਿਬ ਕਿਤੇ ਉਲਟ ਤਾਂ ਗੱਲ ਮੰਨ ਨਾ ਜਾਏ, ਉਹ ਇੱਥੇ ਕੋਈ 5 ਮਹੀਨੇ ਕਥਾ ਕਰੀ ਜਾਵੇ, ਕਹਿੰਦੇ 101 ਦੇ ਕੇ ਤੋਰ ਦੋ। ਅੱਜ ਕੇ ਆਖੋ ਸਤਨਾਮ, ਨਾ ਕਹਿੰਦੇ ਧੰਨਵਾਦ ਕਰ ਦੋ, ਨਾ ਧੰਨਵਾਦ ਏਅਰ ਇੰਡੀਆ ਲਵੇ, ਨਾ ਧੰਨਵਾਦ ਬਈ ਕੈਨੇਡਾ ਵਾਲੇ ਮੰਨਣ, ਕੈਨੇਡਾ ਦੇ ਵਾਲੇ ਵੀ ਧੰਨਵਾਦ ਮੰਗਦੇ, ਉਹ ਪੁੱਛਦੇ ਨੇ ਟਿਕਟ ਅੱਜ ਕਿਹੜਾ ਕੋ ਸਦ ਕੀ ਕਰਨ ਪ੍ਰਚਾਰਕ ਵਿਚਾਰੇ। ਤਾਂ ਸਾਧ ਸਿੰਘ ਉਹਨੂੰ ਕੜਾ ਸਿਉਨੇ ਦਾ ਕੜਾ ਵੀ ਡੁਪਲੀਕੇਟ ਨੀ, 2.5 ਤੋਲੇ ਦਾ, ਜਿਹੜਾ 10,000 ਬੰਦਾ ਲੈ ਜਾਵੇ ਉਹਨੂੰ ਸਕੂਟਰ, 15 ਲੈ ਜਾਵੇ ਮਰੂਤੀ ਕਾਰ। ਦੇਖੋ ਪ੍ਰਚਾਰ ਦੇ ਸਾਧਨ, ਐਵੇਂ ਨੀ ਪ੍ਰਚਾਰ ਹੁੰਦਾ। ਸਾਡੇ ਕੋਲ ਕੀ ਰਹਿ ਗਿਆ ਗੁਰਸਿੱਖ ਪਿਆਰਿਓ? ਆ ਸੰਤ ਹੋਣੀ ਬਚਨ ਕਰਦੇ ਸੀ ਨਾ, ਇੱਕ ਬੂਹੇ ਨੂੰ ਨੁਕਤਾ ਚੀ ਨੀ ਕਰਨ ਬਿਨਾਂ ਹੈ ਕੀ ਸਾਡੇ ਕੋਲ? ਹਰ ਗੱਲ ਵਢਾਤੇ ਆ ਕਮਾਏ, ਉਹ ਸਾਡੇ ਕੋਲ ਇਹਦਾ ਬਿਨਾਂ ਰਹੀ ਕੁਝ ਨੀ। ਗੁਰਸਿੱਖ ਪਿਆਰਿਓ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹਨਾਂ ਤੋਂ ਕੋਈ ਤਰੀਕਾ ਸਮਝੋ ਕਿੰਨਾ ਪਿਆਰ ਹੈ। ਇੱਕ ਸਵਾਲ ਪੁੱਛਾਂ ਤੁਹਾਨੂੰ, ਪੰਜਾਬ ਵਿੱਚ 5-5 ਕਿਲੋਮੀਟਰ ਤੇ ਬਿਆਸ ਵਾਲਿਆਂ ਦੇ ਕੇਂਦਰ ਨੇ, ਕੋਈ ਕੀਮਤੀ ਤੋਂ ਕੀਮਤੀ ਸ਼ਹਿਰ ਦੀ ਜ਼ਮੀਨ ਨਹੀਂ ਛੱਡੀ ਜਿੱਥੇ ਉਹਨੇ ਕੇਂਦਰ ਨਹੀਂ ਬਣਾਇਆ। ਕਿਸੇ ਤੇ ਗਰਾਹੀ ਮੰਗੀ, ਇਸ਼ਤਿਹਾਰ ਛਪਾਏ, ਕੋਈ ਫੰਡ ਇਕੱਠਾ ਕੀਤਾ? ਔਰ ਜਿਤਨੇ ਕੇਂਦਰ ਨੇ ਕਦੇ ਕਿਤੇ ਕੋਈ ਲੜਦਾ ਦੇਖਿਆ? ਕਿਤੇ ਅਖਬਾਰ ਵਿੱਚ ਆਇਆ ਵੀ ਬਿਆਸ ਦੀ ਡਾਂਗ ਖੜਕਦੀ ਹੈ? ਨਾ, ਅਖਬਾਰ 'ਚ ਸਿੱਖ ਜਗ੍ਹਾ ਹੀ ਨਹੀਂ ਛੱਡਦੇ, ਅੱਜ ਕੇ ਆਖੋ ਸਤਨਾਮ, ਉਹ ਜਗ੍ਹਾ ਹੀ ਨਹੀਂ ਅਸੀਂ ਦਿੰਦੇ ਵੀ ਅਸੀਂ ਭਰ ਦੇਣਾ ਅਖਬਾਰ ਡਾਂਗ ਖੜਕਾ ਕੇ, ਬਸ ਅਸੀਂ ਤੁਹਾਡੇ ਤੋਂ ਕੋਈ ਜਗ੍ਹਾ ਹੀ ਨਹੀਂ ਛੱਡਣੀ। ਅੱਜ ਕਿਤੇ ਉਹਨਾਂ ਦੀ ਸੁਣਿਆ ਵੀ ਚੋਣ ਹੋਈ ਹੈ, ਵੀ ਪ੍ਰਧਾਨ ਚੁਣਿਆ, ਚੋਣ ਹੋਈ, ਇਲੈਕਸ਼ਨ ਹੋਈ। ਤੇ ਮੈਂ ਜੇ ਦੁੱਖ ਦੀ ਗੱਲ ਤੁਹਾਨੂੰ ਲੱਗੇ ਮੈਂ ਗਲਤੀ ਨਾ ਕਰ ਦਵਾਂ, ਸਿੱਖ ਧਰਮ ਦੀ ਬੁਨਿਆਦ ਸੀ ਸਿਲੈਕਸ਼ਨ, ਅਸੀਂ ਆ ਗਏ ਇਲੈਕਸ਼ਨ ਤੇ। ਅੱਜ ਕੇ ਆਖੋ
ਸਤਨਾਮ,
ਬਾਬੇ ਨਾਨਕ ਨੇ ਲੈਣਾ ਥਾਪਿਆ, ਵੋਟਾਂ ਪਈਆਂ ਸੀ, ਪਰ ਸੰਗਤ ਨੂੰ ਪੁੱਛਿਆ ਸੀ ਕਿਹਨੂੰ ਅੰਗਤ ਬਣਾਵਾ, ਵੋਟਾਂ ਪਵਾਈਆਂ। ਗੁਰੂ ਨਾਨਕ ਨੇ ਕੀਤੀ ਸਿਲੈਕਸ਼ਨ, ਉਹਨਾਂ ਨੇ ਵੇਖ ਲਿਆ। ਕੀ ਵੇਖਿਆ? ਚੋਲਾ ਨਹੀਂ ਵੇਖਿਆ, ਕਥਾ ਨਹੀਂ ਵੇਖੀ, ਉਹਦੇ ਦਾਨ ਪੁੰਨ ਗਿਆਨ ਨਹੀਂ ਵੇਖੇ। ਇੱਕ ਚੀਜ਼ ਗੁਰੂ ਨਾਨਕ ਨੇ ਵੇਖੀ ਲੈਣੇ ਦੀ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤੀ। ਇੱਕ ਚੀਜ਼ ਵੇਖੀ ਸੀ, ਉਹੀ ਸਾਡੇ ਵਿੱਚ ਹੈ ਨਹੀਂ। ਕੀ ਵੇਖਿਆ ਸੀ ਨਾਨਕ ਨੇ ਲੈਣੇ ਦਾ? ਜਾਂ ਸ਼ੁੱਧ ਹੋਸ਼ ਤਾਂ ਲੈਣਾ ਟਿਕੇ। ਹੁਣ ਬਾਬੇ ਨਾਨਕ ਨੇ ਵੇਖਿਆ, ਲੈਣਾ ਸ਼ੁੱਧ ਹੋ ਗਿਆ, ਅੱਜ ਕੇ ਆਖੋ ਸਤਨਾ, ਤਾਂ ਲੈਣਾ ਟਿਕੇ। ਜਦ ਵੇਖਿਆ ਨਾ ਲੈਣਾ ਸ਼ੁੱਧ ਹੈ, ਬਹੁਤ ਧਿਆਨ ਨਾਲ ਦਿਮਾਗ ਖੁਰਚ ਕੇ ਬੇਨਤੀ ਸੁਣਿਓ, ਲੈਣਾ ਸਾਹਮਣੇ ਖੜਾ, ਗੁਰੂ ਨਾਨਕ ਸਾਹਮਣੇ ਖੜੇ। ਜਦ ਬਾਬੇ ਨਾਨਕ ਨੇ ਵੇਖਿਆ ਸ਼ੁੱਧ ਹੈ, ਬਾਬੇ ਨਾਨਕ ਨੂੰ ਪ੍ਰੋਬਲਮ ਪੈ ਗਈ, ਮੁਸ਼ਕਲ ਪੈ ਗਈ, ਲੈਣੇ ਦਾ ਨਾਂ ਕੀ ਰੱਖਾਂ? ਇਹਨੂੰ ਸੰਤ ਕਹਿ ਕੇ ਬੁਲਾਵਾਂ? ਇਹਨੂੰ ਬ੍ਰਹਮ ਗਿਆਨੀ ਕਹਿ ਕੇ ਬੁਲਾਵਾਂ? ਇਹਨੂੰ ਸਿੱਖ ਕਹਿ ਕੇ ਬੁਲਾਵਾਂ? ਇਹਨੂੰ ਸੇਵਕ ਕਹਿ ਕੇ ਬੁਲਾਵਾਂ? ਓਏ ਨਹੀਂ ਨਹੀਂ, ਇਹਨੂੰ ਰੱਬ ਕਹਿ ਕੇ ਬੁਲਾਵਾਂ? ਕੋਈ ਨਾਂ ਨਹੀਂ ਲੱਭਿਆ ਨਾਨਕ ਨੂੰ ਕਿ ਲੈਣੇ ਨੂੰ ਕੀ ਕਵਾਂ। ਆਖਿਰ ਕਹਿਣਾ ਪਿਆ, ਨਾਨਕੇ ਤੂੰ ਐ, ਅੱਜ ਕੇ ਆਖੋ ਸਤਨਾ, ਮੈਂ ਖਤਮ। ਗੁਰਸਿੱਖ ਪਿਆਰਿਓ, ਕਿੱਥੇ ਤੁਰ ਪਿਆ? ਇੱਕੋ ਇੱਕ ਚੀਜ਼ ਉਹ ਸ਼ੁੱਧ ਅੱਜ ਸਾਡੇ ਵਿੱਚ ਨਹੀਂ ਹੈ, ਸਭ ਦੇ ਮਨ ਵਿੱਚ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ। ਗੁਰਸਿੱਖ ਪਿਆਰੇ, ਉਹਨਾਂ ਤੋਂ ਗੁਣ ਲੈ ਲਓ, ਕਿਤੇ ਲੜਾਈ ਨਹੀਂ, ਕਿਤੇ ਚੋਣ ਨਹੀਂ। ਓਏ ਦਸਮ ਪਾਤਸ਼ਾਹ ਨੇ ਤਲਵਾਰ ਕੱਢ ਕੇ ਆਖੇ ਅਸੀਂ 90,000 ਨੂੰ, ਉਹ ਸਿੱਖੋ 5 ਪਿਆਰੇ ਵੋਟਾਂ ਪਾਓ, ਕਿਹਨੂੰ ਕਿਹਨੂੰ ਬਣਾਈਏ? ਪਵਾਈਆਂ ਸੀ ਵੋਟਾਂ, ਉੱਥੇ ਪਰਖ ਕੀਤੀ ਸੀ ਪਰਖ। ਤੁਹਾਡੇ ਕੋਲ ਵੀ ਸ਼ਬਦ ਦੀ ਤਲਵਾਰ ਪਈ ਹੈ ਤੇ ਪਰਖ ਕਰ ਲਓ। ਇਹ ਤਾਂ ਐਸਾ ਤੀਰ ਪਿਆ, ਐਸੀ ਗੋਲੀ ਹੈ ਕਿ ਗੋਲੀ ਲੱਗੀ ਤਾਂ 2 ਕਦਮ ਬੰਦਾ ਤੁਰ ਸਕਦਾ, ਪਰ ਚੋਟ ਹੈ ਸੇਤੀ ਜੋ ਮਰੇ ਲੱਗੀ ਸਾ ਪ੍ਰਵਾਨ। ਇਹ ਤਾਂ ਉਹ ਸ਼ਬਦ ਦੀ ਚੋਟ ਹੈ, ਸਾਹ ਆਉਣਾ ਹੀ ਨਹੀਂ ਮੁੜ ਕੇ। ਇਹਦੀ ਪਰਖ ਕਰ ਲਓ, ਇੱਥੇ ਇਲੈਕਸ਼ਨ ਨੂੰ ਛੱਡ ਦਿਓ, ਗੁਰੂ ਘਰ ਵਿੱਚ ਸਿਲੈਕਸ਼ਨ ਲਿਆਓ। ਇਹ ਨਿਰੰਕਾਰੀਆਂ ਕੋਲ ਹੈ, ਇਹ ਬੈਸਾ ਵਾਲਿਆਂ ਕੋਲ ਹੈ, ਇਹ ਸੱਚਾ ਸੌਦਾ ਵਾਲਿਆਂ ਕੋਲ ਹੈ। ਬਾਬਾ ਹਰੀ ਸਿੰਘ ਜੀ ਨੂੰ ਪਤਾ ਹੈ, ਇੱਕ ਗੁਰੂ ਆਇਆ, ਇੱਕ ਉਹਨਾਂ ਦਾ ਕੱਚਾ ਪਹਿਲਾ ਸਲਾਮਤ ਪਰ, ਆ ਤੁਹਾਡੇ ਬਰਨਾਲੇ ਵਾਲੀ ਸੜਕ ਤੇ ਬਾਜੇ ਖਾਂ ਨੂੰ ਜਾਂਦੀ ਜਿਹੜੀ, ਇੱਕ ਉਹਨਾਂ ਦਾ ਆਇਆ ਗੁਰੂ ਸੱਚੇ ਸੌਦੇ ਵਾਲਾ, ਜਿਹਨੇ 4-9 ਇਕੱਠੇ ਹੀ ਰੱਖ ਲਏ। ਰਾਮ ਵੀ ਹੋਈ ਹੈ, ਮੁਹੰਮਦ ਵੀ ਹੋਈ ਹੈ, ਦੀਨ ਵੀ ਹੋਈ ਹੈ, ਸਿੰਘ ਵੀ ਹੋਈ ਹੈ, 4 ਇਕੱਠੇ। ਮੈਂ ਮਹਾਂਪੁਰਸ਼ਾਂ ਦੀ ਨਿੰਦਿਆ ਤਾਂ ਨਹੀਂ ਕਰਦਾ, ਊ ਬਾਪ ਤਾਂ ਇੱਕੋ ਹੋਣਾ, ਅੱਜ ਕੇ ਆਖੋ ਸ਼ਹਿ। ਮੈਂ ਥੋੜ੍ਹਾ ਜਿਹਾ ਸੁਣ ਲਿਓ, ਕਿਹੜੇ ਜਿਹੇ ਹੋ ਕੇ, ਕਿਹੜੇ ਜਿਹੇ ਹੋ ਕੇ ਸੁਣ ਲਿਓ। ਰੱਬ ਖੈਰ ਕਰੇ, ਅੱਜ ਕੇ ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਪਰ ਸ਼ਿਵ ਜੀ ਕੋਲ ਸ਼ਿਵਤ, ਮੈਂ ਸਿਆਣੇ ਸਮਝ ਗਏ, ਜਿਹੜੇ ਨਹੀਂ ਸਮਝੇ ਨਾ ਸਮਝੋ, ਗੱਲ ਸੁਣੋ ਅਗਲੀ ਵਾਰੀ। ਤਾਂ ਗੁਰਸਿੱਖ ਪਿਆਰਿਓ, ਇੱਕ ਦਿਨ ਆਇਆ, ਕਿਸੇ ਨੇ ਇਸ਼ਤਿਹਾਰ ਨਹੀਂ ਛਪਾਇਆ, ਕਿਸੇ ਨੇ ਲਾਊਡ ਸਪੀਕਰ ਤੇ ਨਹੀਂ ਬੋਲਿਆ। ਹਰਿਆਣਾ, ਦਿੱਲੀ, ਕਸ਼ਮੀਰ, ਰਾਜਸਥਾਨ, ਹਿਮਾਚਲ, 6 ਸੂਬਿਆਂ ਵਿੱਚੋਂ ਸੜਕਾਂ ਤੇ ਝੰਡੀਆਂ ਲੱਗ ਗਈਆਂ। ਕੋਈ ਕਹਿ ਨਹੀਂ ਗਿਆ ਪਿੰਡ ਵਿੱਚ ਝੰਡੀ ਲਾਓ। ਕਮਿਊਨੀਕੇਸ਼ਨ ਵੇਖੋ, ਉਹਨਾਂ ਦਾ ਸਾਧਨ ਵੇਖੋ ਪ੍ਰਚਾਰ ਦਾ, ਕੋਈ ਇਸ਼ਤਿਹਾਰ ਨਹੀਂ ਛਪਾਇਆ। ਅੱਜ ਤੱਕ ਪੰਜਾਬ ਵਿੱਚ ਰਾਸ਼ਟਰਪਤੀ ਦੇ ਗਏ ਤੋਂ ਵੀ ਉਹਨੇ ਚੌਂਕ ਨਹੀਂ ਸ਼ਿੰਗਾਰੇ ਗਏ, ਜਿਹਨੇ ਉਹਦੇ ਗਏ ਤੋਂ ਸ਼ਿੰਗਾਰੇ ਗਏ। ਸਿਰੇ ਤੇ ਸਿਰੇ ਝੰਡੀਆਂ ਕਿਹਾ ਕਿਸੇ ਨੇ ਨਹੀਂ, ਪ੍ਰੋਪੇਗੈਂਡਾ ਕਿਸੇ ਨੇ ਨਹੀਂ ਕੀਤਾ। 14 ਲੱਖ ਬੰਦਾ ਇਕੱਠਾ ਹੋ ਗਿਆ, 14 ਲੱਖ। ਫੇਰ ਇਕੱਠਾ ਹੀ ਨਹੀਂ ਹੋਇਆ, ਇਕੱਠੇ ਤਾਂ ਤੁਸੀਂ ਵੀ ਬਥੇਰੇ ਹੋਣੇ ਆ, ਸਾਰੇ ਵਰਗੇ ਵੀ ਬਥੇਰੇ ਹੋਣੇ ਆ। 14 ਲੱਖ ਇਕੱਠਾ ਹੋਇਆ ਤੇ 7 ਲੱਖ ਬੰਦੇ ਨੇ ਇੱਕ ਦਿਨ ਨਾਮ ਲੈ ਲਿਆ। 7 ਲੱਖ ਬੰਦੇ ਨੇ ਇੱਕ ਦਿਨ ਨਾਮ, ਕਿੱਥੇ ਨੂੰ ਤੁਰੇ ਫਿਰਦੇ ਆਪਾਂ? ਕੋਈ ਸੋਚਦੇ ਹੋ ਸਿੱਖੀ ਦੇ ਪ੍ਰਚਾਰ ਦੀ? ਇੱਕ ਦਿਨ ਵਿੱਚ 7 ਲੱਖ ਬੰਦਾ ਸ਼ਰਧਾਲੂ ਬਣੇ, ਕੋਈ ਚੀਜ਼ ਹੈਗੀ? ਅਜੇ ਵੀ ਸਮਝੋ, ਧੰਨ ਗੁਰੂ ਅਰਜਨ ਪਾਤਸ਼ਾਹ ਨੂੰ ਸਮਾਂ ਨਹੀਂ ਇਜਾਜ਼ ਦਿੰਦਾ। ਕੋਹਣੀਆਂ ਦੀ ਸੇਵਾ ਕੀਤੀ, ਆਪ ਹੱਥੀ ਕੀਤੀ, ਦਵਾਈਆਂ ਦਿੱਤੀਆਂ, ਮੱਲਮ ਪੱਟੀਆਂ ਲਾਈਆਂ, ਰਾਜੀ ਹੋਣ ਲੱਗ ਪਏ। ਨੇੜੇ ਪਿੰਡ ਪੱਟੀ, ਉੱਥੇ ਪਿੰਡ ਪੱਟੀ ਦਾ ਚੌਧਰੀ, ਜਿਹਦਾ ਭਾਈ ਗੁਰਦਾਸ ਜੀ ਨੇ ਨਾਂ ਲਿਖਿਆ, ਪੱਟੀ ਅੰਦਰ ਚੌਧਰੀ ਢਿੱਲੋ ਲਾਲ ਲੰਗਾ, ਜਿਹੜਾ ਅੱਜ ਗੁਰੂ ਅਰਜਨ ਦਾ ਸਿੱਖ ਹੈ ਲੰਗਾਹਾ ਭਗਤ। ਇਹ ਢਿੱਲੋ ਚੌਧਰੀ ਸੀ ਪੱਟੀ ਦਾ, ਇਹ ਸਗੀ ਸਰਵਰ ਦਾ ਪੁਜਾਰੀ ਸੀ। ਘਰ ਮਠ ਬਣਾਈ ਹੋਈ, ਕੋ ਬੁਤਾਨ ਕੋ ਪੂਜਤ ਹੈ ਬਸ, ਕੋ ਮ੍ਰਿਤਾਨ ਕੋ ਪੂਜਨ ਤਾਇਓ, ਸਗੀ ਸਰਵਰ ਨੂੰ ਪੂਜਦਾ ਸੀ। ਬੱਟਾ ਪਾਇਆ ਵਾ ਗਲ ਵਿੱਚ, ਅੰਦਰ ਬਣਾਈ ਹੋਈ ਛੜਾ ਸਮਾਧ ਦੀ ਕਬਰ। ਇਹ ਹੋ ਗਿਆ ਬਿਮਾਰ, ਬਿਮਾਰ ਵੀ ਐਸਾ ਹੋਇਆ, ਹੁਣ ਨਿਰਣਾ ਨਹੀਂ ਕਰਨਾ ਕਿਉਂਕਿ ਸਮਾਂ ਨਹੀਂ। ਮਨ ਦੇ ਕਿਨਾਰੇ ਆ ਗਿਆ, ਬੜੇ ਵੈਦ ਬੜੇ ਹਕੀਮ ਆਏ, ਜਦ ਮਰਨ ਲੱਗਿਆ ਨਾ ਢਿੱਲੋਂ ਚੌਧਰੀ ਲੰਗਾਹਾ, ਫਿਰ ਅਰਦਾਸ ਕਰੀ ਗੁਰੂ ਅਰਜਨ, ਤੇ ਕੋਹੜੀਆਂ ਨੂੰ ਰਾਜੀ ਕਰਦਾ, ਜੇ ਮੈਨੂੰ ਵੀ ਕਰ ਦੇਵੇ ਤੇਰਾ ਸਿੱਖ ਬਣ ਜਾਊਗਾ। ਪੂਰਾ ਠੇਕਾ ਕਰ ਲਿਆ ਬਾਬੇ ਨਾਲ, ਵੀ ਪਹਿਲਾਂ ਦਿਹਾੜੀ ਮੇਰੇ ਲਾ ਕੇ ਜਾ, ਕੱਲ ਨੂੰ ਤੇਰੀ ਕਣਕ ਵਢਾਊਂਗਾ। ਅੱਜ ਖੇ ਆਖੋ ਸ਼ਾਇਦ ਨਾ, ਪਹਿਲਾਂ ਮੇਰੇ ਕਨੀਆ ਅਰਦਾਸ ਹੋ ਗਈ। ਬਸ ਬਾਬਾ ਜੀ ਦੱਸਦੇ ਸੀ ਉਹ ਤੇ ਸਿੱਧਿਆਂ ਨੂੰ ਪੁੱਠਿਆਂ ਨੂੰ ਰਾਹ ਪਾਉਣਾ, ਉਹਨੇ ਬਸ ਕਿਤੇ ਉਹਨੇ ਦਵਾਈਆਂ ਭੇਜਣੀਆਂ ਸੀ ਤਰਨ ਤਾਰਨ ਤੋਂ, ਟੀਕੇ ਭੇਜਣੇ ਸੀ ਰਾਜੀ ਕਰਨ ਨੂੰ। ਬਸ ਕਿਰਪਾ ਕਟਾ ਖੈ ਵਲੋਕਨ ਕੀਨੋ ਦਾਸ ਕਾ ਦੁੱਖ ਵਧਾਰਿਓ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨਕ ਮੋਹਰ ਹੋ। ਰਾਜੀ ਹੋ ਗਿਆ ਰਾਜੀ, ਉਹ ਚੱਕ ਦਿੱਤੀ ਸਮਾਧ ਜੀ, ਪੱਟ ਦਿੱਤੀ ਆਪਣੇ ਹੱਥੀ ਉਹ ਜਿਹੜਾ ਪਾਈਪ ਹੈ। ਬੀਬੀ ਇਹ ਮੈਨੂੰ ਖੁਸ਼ੀ ਦਾ ਜਕਾਰਾ ਨਹੀਂ ਲੱਗਿਆ, ਮੈਨੂੰ ਭੁੱਖ ਦਾ ਜਕਾਰਾ ਲੱਗਿਆ, ਜਿਵੇਂ ਬਾਹਲੀ ਭੁੱਖ ਤੈਨੂੰ ਲੱਗੀ ਹੈ ਮਸੀ ਜਕਾਰਾ। ਨਹੀਂ ਨਹੀਂ ਇਹ ਤਾਂ ਗੱਲ ਹੋਰ ਹੋ ਗਈ, ਵੀ ਤੇ ਆਪ ਹੀ ਲੱਗੀ ਹੋਈ ਹੈ। ਅੱਜ ਖਿਆ ਕੋਲ ਅੱਗੇ ਤਾਂ ਭੁੱਖ ਸੀ, ਹੁਣ ਤੇ ਆਪ ਹੀ ਲਾ ਕੋਈ ਜਕਾਰਾ ਛੱਡੋ, ਜਿਹੜੀ ਰੱਜੀ ਬੀਬੀ ਹੋਵੇ, ਰੱਜੀ ਜਿਹਨੂੰ ਧਿਆਨ ਨਾ ਹੋਵੇ ਵੀ ਲੰਗਰ ਦਾ ਟਾਈਮ ਹੋ ਗਿਆ ਤੇ ਬਾਬਾ ਹਟਦਾ ਨਹੀਂ ਹੈ। ਕਬਰਾਂ ਸ਼ਬਰਾਂ ਪੜ੍ਹ ਦਿੱਤੀਆਂ, ਨੰਗੇ ਪੈਰੀ ਭੇਟਾ ਲੈ ਕੇ ਪਰਿਵਾਰ ਨੂੰ ਲੈ ਕੇ ਸ੍ਰੀ ਤਰਨ ਤਾਰਨ ਸਾਹਿਬ ਆਇਆ। ਨੋਟ ਕਰਿਓ, ਪੱਟੀ ਤੋਂ ਤਰਨ ਤਾਰਨ 4 ਕੋਹ ਹੈ ਮਿਣਿਆ ਹੋਇਆ ਪੁਰਾਣੇ, ਤੇ ਤਰਨ ਤਾਰਨ ਤੋਂ ਸ੍ਰੀ ਅੰਮ੍ਰਿਤਸਰ 8 ਕੋਹ ਹੈ ਪੁਰਾਣੇ ਮਿਣੇ ਹੋਏ 8 ਕੋਹ। ਤੁਰਿਆ ਪਰਿਵਾਰ ਨੂੰ ਲੈ ਕੇ ਆਇਆ, ਭੇਟਾ ਰੱਖੀਆਂ, ਸੰਗਤ ਵੇਖੀ ਸੇਵਾ ਕਰ ਰਹੀ, ਬੜੇ ਬੜੇ ਸੁੰਦਰ ਅਤਰਸੀ ਵਸਤਰ ਧੀਆਂ ਦੇ ਪਾਏ, ਭੂੰਜੇ ਬੈਠੀਆਂ ਭਾਂਡੇ ਮਾਂਜ ਰਹੀਆਂ ਨੇ, ਬੜੇ ਬੜੇ ਸ਼ਾਹੂਕਾਰ ਰਾਜੇ ਪੱਖਾ ਚੱਲ ਰਹੇ ਨੇ, ਜਲ ਵਰਤਾ ਰਹੇ ਨੇ। ਵੇਖੀ ਰਜਨਾ ਤੇ ਪੇਸ਼ ਹੋ ਗਿਆ, ਭੇਟਾ ਰੱਖੀਆਂ, ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਰੱਖ ਲਿਆ ਤੁਸੀਂ ਮੈਨੂੰ, ਅਸਾਧ ਰੋਗ ਸੀ ਮੈਨੂੰ, ਪਰ ਹੁਣ ਕਿਰਪਾ ਕਰੋ ਮੇਰੇ ਤੇ, ਕਿਰਪਾ ਕਰਕੇ ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਗੁਰੂ ਅਰਜਨ ਕਹਿੰਦੇ ਸਿੱਖੀ ਨਹੀਂ ਕਮਾ ਹੋਣੀ, ਉਹ ਐਸਾ ਚੌਧਰੀ ਸੀ, ਪਾਲਕੀਆਂ ਤੇ ਬੈਠ ਕੇ ਨਿਕਲਦੇ ਸੀ, ਲੋਕ ਚੱਕਦੇ ਸੀ ਮੋਢਿਆਂ ਤੇ, 3 ਲੱਖੀ ਚੌਧਰੀ ਅਮੀਰ, ਉਹ ਤੂੰ ਕਿੱਥੇ ਸਿੱਖੀ? ਤੇ ਮੈਂ ਤੁਹਾਨੂੰ ਹੋਰ ਇੱਕ ਬੇਨਤੀ ਕਰ ਜਾਂਦਾ, ਇਹਨਾਂ ਦਰਾਂ ਦੀ ਸੇਵਾ ਚੌਧਰੀਆਂ ਨੂੰ ਨਾ ਦਿਓ, ਇਹਨਾਂ ਦਰਾਂ ਦੀ ਸੇਵਾ ਉਹਨਾਂ ਨੂੰ ਦਿਆ ਕਰੋ ਜਿਹਨਾਂ ਦੇ ਹੱਥ ਵਿੱਚ ਸੰਗਤਾਂ ਦੇ ਜੋੜੇ ਹੋਣ। ਆਖੋ ਸਤਨਾਮ, ਜਿਹਨਾਂ ਦੇ ਹੱਥ ਵਿੱਚ ਸੰਗਤ ਦੇ ਜੂਠੇ ਭਾਂਡੇ ਹੋਣ, ਜਿਹੜੇ ਚਰਨ ਧੂੜ ਬਣ ਕੇ ਰਹਿਣ ਸੰਗਤ ਦੀ। ਚੌਧਰੀਆਂ ਨੇ ਕੰਮ ਵਿਗਾੜਤਾ, ਜਦ ਤੋਂ ਮਾਇਆ ਧਾਰੀ ਇੱਥੇ ਆਏ ਨੇ, ਮਾਇਆ ਧਾਰੀ ਬਾੜੇ ਨੇ ਅਸੀਂ, ਕਬਜ਼ਾ ਹੋ ਗਿਆ ਮਾਇਆ ਧਾਰੀਆਂ ਦਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨੇ ਸੁਣੀ ਬਹੁ ਰੋਲ ਕਚੋਲਾ। ਉਹ ਤੈਥੋਂ ਨਹੀਂ ਸਿੱਖੀ ਕਮਾ ਹੋਣੀ, ਫਿਰ ਬੈਠਾ ਰਿਹਾ, ਦੂਜੇ ਦਿਨ ਫਿਰ, ਤੀਜੇ ਦਿਨ ਫਿਰ। ਮਹਾਰਾਜ ਨੂੰ ਕਹਿੰਦੇ ਮਹਾਰਾਜ ਫਿਰ ਸੇਵਾ ਬਖਸ਼ ਦਿਓ ਕੋਈ ਸੇਵਾ। ਕਹਿੰਦੇ ਸੇਵਾ ਤੂੰ ਕਿੱਥੇ ਕਰੇਗਾ, ਤੂੰ ਤਾਂ ਸੇਵਾ ਕਰਾਉਣ ਵਾਲਾ ਹੈ। ਕਹਿੰਦਾ ਦੇਖ ਲਈ ਰਚਨਾ। ਮਹਾਰਾਜ ਕਹਿੰਦੇ ਦੱਸ ਕੀ ਸੇਵਾ ਕਰੇਗਾ। ਕਹਿੰਦਾ ਮਹਾਰਾਜ ਮੈਂ ਵੇਖਿਆ 2 ਵਜੇ ਤੁਸੀਂ ਦਹੀਂ ਨਾਲ ਇਸ਼ਨਾਨ ਕਰਦੇ ਹੋ, 2 ਵਜੇ ਮੇਰੇ ਮੱਝਾਂ ਬਹੁਤ ਨੇ, ਮੈਂ ਸੁੱਚਾ ਦਹੀਂ ਜਮਾਇਆ ਕਰੋ ਤੇ ਆਪ ਲਿਆ ਕੇ ਤੁਹਾਡੇ ਇਸ਼ਨਾਨ ਕਰਾਇਆ ਕਰੂੰਗਾ 2 ਵਜੇ। ਲੈ ਲਈ ਸੇਵਾ। ਕਈ ਸਾਲ ਉੱਠਣਾ ਇਸ਼ਨਾਨ ਕਰਨੇ ਨੰਗੇ ਪੈਰੀ, 3 ਲੱਖੀ ਚੌਧਰੀ ਮਟਕੀ ਚੱਕ ਕੇ ਦਹੀਂ ਦੀ ਸਿਰ ਪਰ ਸ੍ਰੀ ਤਰਨ ਤਾਰਨ 4 ਕੋਹ ਆ ਕੇ ਬਿਨਾਂ ਅੰਜਲ ਕੀਤੇ ਮਹਾਰਾਜ ਦੇ ਕੇਸੀ ਇਸ਼ਨਾਨ ਦਹੀਂ ਨਾਲ ਕਰਾਉਣੇ ਤੇ ਬਾਕੀ ਦਾ ਦਹੀਂ ਲੰਗਰ ਵਿੱਚ ਪਾਉਣਾ। ਕਈ ਸਾਲ ਬੀਤ ਗਏ, ਬੀਤ ਗਏ ਸਾਲ। ਮਹਾਰਾਜ ਕਹਿੰਦੇ ਹੁਣ ਇਮਤਿਹਾਨ ਵੀ ਲੈ ਲਈਏ। ਇੱਕ ਦਿਨ ਮਹਾਰਾਜ ਦੱਸੇ ਤੇ ਬਿਨਾਂ ਹੀ ਅੰਮ੍ਰਿਤਸਰ ਚਲੇ ਗਏ, ਦੱਸਿਆ ਹੀ ਨਹੀਂ। ਇਹ ਮਟਕੀ ਲੈ ਕੇ ਆਇਆ ਦਰਵਾਜ਼ੇ ਨੂੰ ਕੁੰਡਾ, ਸਿੱਖਾਂ ਨੂੰ ਪੁੱਛਿਆ ਮਹਾਰਾਜ ਕਿਤੇ ਨੇ, ਕਹਿੰਦੇ ਅੰਮ੍ਰਿਤਸਰ ਨੂੰ ਗਏ। ਕਿਸੇ ਨਾਲ ਗੱਲ ਨਹੀਂ ਕੀਤੀ, ਉਸੇ ਤਰ੍ਹਾਂ ਨੰਗੀ ਪੈਰੀ 3 ਲੱਖੀ ਚੌਧਰੀ ਅੰਜਲ ਨਹੀਂ ਕੀਤਾ, ਸਿਰ ਤੇ ਮਟਕੀ 8 ਕੋਹ ਤੁਰ ਕੇ ਅੰਮ੍ਰਿਤਸਰ ਚਲਿਆ ਗਿਆ। ਸੇਵਾ। ਜਦ ਅੰਮ੍ਰਿਤਸਰ ਪੁੱਜਿਆ ਸਿੱਖਾਂ ਨੂੰ ਪੁੱਛਿਆ, ਉਹ ਕਹਿੰਦੇ ਉਹ ਤਾਂ ਤੜਕੇ ਹੀ ਤਰਨ ਤਾਰਨ ਨੂੰ ਚਲੇ ਗਏ। ਅੱਜ ਕਿਹਾ ਕੋ ਸਤਨਾਮ ਦੇਖੋ ਪਰਚਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ। ਫੇਰ ਨਹੀਂ ਪੁੱਛਿਆ। ਦੇਖੋ ਉਸੇ ਤਰ੍ਹਾਂ ਮਟਕੀ ਸਿਰ ਪਰ ਨੰਗੇ ਪੈਰ ਭੁੱਖਾ ਤੇ ਆਇਆ ਪਾਲਕੀਆਂ ਤੇ ਚੜ ਕੇ ਨਿਕਲਣ ਵਾਲਾ ਚੌਧਰੀ 12 ਕੋ 8 ਕੋ ਤੁਰ ਕੇ ਫੇਰ ਤਰਨ ਤਾਰਨ ਸਾਹਿਬ ਸ਼ਾਮਾ ਤੀਏ ਪੈਰ ਦਾ ਦੀਵਾਨ, 20 ਕੋ ਪੈਦਲ ਜਦ ਆਇਆ ਦੀਵਾਨ ਵਿੱਚ ਸੁਸ਼ੋਭਿਤ ਮੇਰੇ ਸਤਿਗੁਰ ਬੈਠੇ ਸੰਗਤਾਂ ਨੂੰ ਦੀਦਾਰ ਰਹੇ ਨੇ, ਚਕੋਰ ਬਣ ਕੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ, ਜਾ ਕੇ ਮਟਕੀ ਰੱਖ ਦਿੱਤੀ ਚਰਨਾਂ ਵਿੱਚ, ਚਰਨ ਫੜ ਕੇ ਹੰਝੂਆਂ ਦੇ ਨਾਲ ਧੋ ਦਿੱਤੇ ਹਰੀ ਦੇ ਚਰਨ, ਪ੍ਰਤੱਖ ਹਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਕਮਲ, ਬੁੱਬਾਂ ਮਾਰੀਆਂ। ਹੋਏ ਸਤਿਗੁਰ ਕਹਿੰਦੇ ਹੋਏ ਚੌਧਰੀ ਆ ਰੋਂਦਾ ਕਿਉਂ ਹੈ, ਕਰਨ ਕੀ ਹੈ? ਕਹਿੰਦਾ ਸਤਿਗੁਰ ਭੁੱਲ ਹੋ ਗਈ, ਸਮਝਿਓ। ਕਹਿੰਦੇ ਕਾਹਦੀ? ਸਤਿਗੁਰ ਮੈਥੋਂ ਭੁੱਲ ਹੋ ਗਈ, ਮੈਂ ਕੱਲ ਪੁੱਛ ਕੇ ਜਾਣਾ ਸੀ ਕੱਲ ਨੂੰ ਦਹੀਂ ਕਿੱਥੇ ਪਹੁੰਚਾਵਾਂ। ਆਖੋ ਸਤਨਾ, ਇਹ ਮੇਰੀ ਭੁੱਲ ਹੈ, ਮੈਨੂੰ ਬਖਸ਼ ਦੇ, ਕਿਤੇ ਮੇਰੀ ਸੇਵਾ ਵਿੱਚ ਭਿੰਗਣਾ ਨਾ ਪਾ ਦੀ, ਨਾਗਾ ਨਾ ਪਾ ਦੀ। ਜਦ ਆਹ ਗੱਲ ਆਪਣੇ ਵਰਗਾ ਹੁੰਦਾ ਜੇ, ਪਹਿਲਾਂ ਤਾਂ ਤਰਨ ਤਾਰਨ ਤੇ ਨਹੀਂ ਸੀ ਤੁਰਦਾ, ਜੇ ਤੁਰ ਵੀ ਪੈਂਦਾ ਉਹਨੇ ਮਟਕੀ ਰੱਖਣੀ ਥੋੜੂ ਸੀ, ਭਗਾ ਕੇ ਹੀ ਮਾਰਦਾ ਵੀ ਜੇ ਕਿਤੇ ਜਾਣਾ ਤਾਂ ਦੱਸ ਕੇ ਤਾਂ ਜਾਂਦਾ। ਅੱਜ ਕੇ ਆਖੋ ਸਨ, ਮੈਂ ਤੇਰੇ ਬਾਪੂ ਦਾ ਨੌਕਰ, ਤੇਰੇ ਪਿੱਛੇ ਤੁਰਿਆ ਪਿਆ, ਆਪਾਂ ਮਟਕੀ ਭਾਵੇਂ ਭੰਨ ਦਿੰਦੇ ਆਪਾਂ ਨਹੀਂ ਸੀ। ਜਦ ਆਹ ਗੱਲ ਵੇਖੀ ਨਾ ਕਿ 20 ਕੋ ਨੰਗਾ ਭੁੱਖਾ ਤੁਰਿਆ ਫਿਰਦਾ ਤੇ ਫਿਰ ਆਪਣੀ ਗਲਤੀ ਮੰਨਦਾ, ਉੱਠੇ ਸਤਿਗੁਰ ਪਲੰਗ ਤੋਂ ਇੱਕ ਬਚਨ ਸੁਣਿਆ ਹੁਣ ਗੁਰੂ ਅਰਜਨ ਦੇ ਮੁਖ ਤੋਂ। ਗੁਰੂ ਅਰਜਨ ਕਹਿੰਦੇ ਉਹ ਢਿੱਲੋ ਚੌਧਰੀ ਆ, ਅੱਜ ਤੋਂ ਦਹੀਂ ਲੈ ਕੇ ਨਾ ਆਈ। ਸੁਣਿਓ ਜਰਾ ਕੰਨ ਖੋਲ ਕੇ, ਤੂੰ ਦਹੀਂ ਲੈ ਕੇ ਸਾਡੇ ਕੋਲ ਨਹੀਂ ਆਉਣਾ, ਅੱਜ ਤੋਂ ਮੈਂ ਤੇਰੇ ਘਰ ਨਾ ਹੁਣ ਆਇਆ ਕਰੂੰਗਾ। ਅੱਜ ਫਿਰ ਆਖੋ ਸਤਨਾਮ। ਔਰ ਬੀਬੀਓ, ਤੁਸੀਂ ਬੀਬੀ ਦੀ ਇਲਾਜ ਰੱਖ ਲਓ, 4 ਤਾਂ ਬੋਲ ਪੈਣੀਆਂ, ਜਕਾਰਾ ਬੀਬੀ ਨੇ ਛੱਡਿਆ, ਬੋਲੇ ਸਿੱਖ ਹੈ, ਬੋਲ ਪਿਆ ਕਰੋ ਸਾਰੀਆਂ ਕੋ ਸਤਨਾਮ। ਮੈਂ ਤੇਰੇ ਘਰ ਨਾ ਹੁਣ ਆਇਆ ਕਰੂੰਗਾ, ਬਚਨ ਸੁਣਿਓ ਜਰਾ। ਗੁਰੂ ਅਰਜਨ ਜਾਂਦੇ ਰਹੇ ਪੱਟੀ ਦੇ ਚੌਧਰੀ ਢਿੱਲੋ ਜੀ ਨੂੰ, ਅੱਜ ਲੰਗਾਹਾ ਕਹਿੰਦੇ ਹੋ, ਉਹਦੇ ਘਰ ਮਾਰਾ ਜਾ ਕੇ ਇਸ਼ਨਾਨ ਕਰਦੇ ਰਹੇ 4 ਕੋਹ। ਹੁਣ ਸਮਾਂ ਨਹੀਂ, ਸਮਾਂ ਬੀਤ ਗਿਆ, ਤਰਨ ਤਾਰਨ ਦੀ ਸੇਵਾ ਸੰਪੂਰਨ ਹੋ ਗਈ। ਮਹਾਰਾਜ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਹੁਣ ਮਹੀਨੇ 'ਚ ਇੱਕ ਦਿਨ ਜਾਇਆ ਕਰਨ, ਮਹਾਰਾਜ ਇਹ ਵੀ ਇੱਕ ਦਿਨ ਆ ਜਾਇਆ ਕਰੇ। ਨਿਤਨੇਮ ਟੁੱਟ ਗਿਆ, ਸੇਵਾ ਟੁੱਟ ਗਈ, ਗੈਪ ਪੈ ਗਿਆ ਵਿੱਚ ਗੁਰੂ ਤੇ ਸਿੱਖ ਦਾ। ਇੱਕ ਦਿਨ ਬੈਠੇ ਸੰਗਤ ਮੱਸਿਆ ਦਾ ਦੀਵਾਨ, ਇੱਕ ਲਾਹੌਰ ਸ਼ਹਿਰ ਦਾ ਮਹਾਰਾਜ ਦਾ ਸੇਵਕ ਪਠਾਨ ਜਲਾਲ ਦੀਨ, ਘੋੜਿਆਂ ਦਾ ਵਪਾਰੀ, ਉਹ ਵੀ ਬੈਠਾ। ਗੁਰੂ ਅਰਜਨ ਦੇਵ ਜੀ ਨੂੰ ਜਲਾਲ ਦੀਨ ਕਹਿੰਦਾ, ਮਹਾਰਾਜ ਮੇਰੀ ਬੇਨਤੀ ਹੈ, ਮੈਂ ਹੁਣ ਤੁਹਾਡੀ ਕਿਰਪਾ ਨਾਲ ਇਤਨਾ ਵਪਾਰ ਵਧ ਗਿਆ, 4-4, 5-5 ਸੌ ਘੋੜਾ ਮੈਂ ਲਿਆ ਕੇ ਵੇਚ ਰਿਹਾ ਕਾਬਲ ਤੋਂ ਦਿੱਲੀ ਵੱਲ, ਪਰ ਮੇਰੇ ਤੇ ਕਿਰਪਾ ਕਰ ਦੋ, ਆ ਤੁਹਾਡਾ ਸੇਵਕ ਬੈਠਾ ਢਿੱਲੋ ਚੌਧਰੀ ਪੱਟੀ ਦਾ, ਇਹਨੂੰ ਕਹਿ ਕੇ ਮੈਨੂੰ 15 ਕਿੱਲੇ ਬੀੜ, ਜਿੰਨੀ ਵੀ ਜ਼ਮੀਨ ਹੈ ਸਾਰੀ ਢਿੱਲੋ ਦੀ ਸੀ, ਪੱਟੀ ਦੇ ਚੌਧਰੀ ਦੀ, ਮੈਨੂੰ 10 ਕਿੱਲੇ ਜ਼ਮੀਨ ਦਵਾ ਦਿਓ, ਮੇਰੇ ਘੋੜੇ ਖੜਜੇ ਕਰਨਗੇ, ਮੈਂ ਤੁਹਾਡੇ ਦਰਸ਼ਨ ਕਰਜਿਆ ਕਰੂੰਗਾ। ਮਹਾਰਾਜ ਕਹਿੰਦੇ ਕਿਹੜੀ ਗੱਲ ਹੈ, ਇਹਦੇ ਵਿੱਚ ਤਾਂ 1000 ਕਿੱਲੇ ਪਈ ਹੈ ਵਿਅਰਥ। ਮਹਾਰਾਜ ਕਹਿੰਦੇ ਢਿੱਲੋ ਇਹਨੂੰ 15 ਕਿੱਲੇ ਜ਼ਮੀਨ ਦੇ ਦੇ, ਘੋੜੇ ਬਾਲੇ ਕਰੂ। ਖੜਾ ਹੋ ਕੇ ਕਹਿੰਦੇ ਨਾ, ਕਹਿੰਦਾ ਮਹਾਰਾਜ 15 ਵਿਸਵੇ ਵੀ ਨਹੀਂ ਦਿੰਦਾ, ਅੱਜ ਖੇਰਾ ਖੁਲਸਾ ਦਿੰਦਾ, ਕਿੱਥੇ 15 ਕਿੱਲੇ? ਹਰ ਟਕੇ ਵਰਗਾ ਜਵਾਬ। ਮਹਾਰਾਜ ਹੈਰਾਨ। ਸਤਿਗੁਰ ਕਹਿੰਦੇ ਉਹ ਤੇਰੇ ਹੀ ਨਾਂ ਰਹਿਣੀ ਹੈ, ਤੇਰੇ ਹੀ ਨਾਂ ਰਹਿਣੀ ਹੈ, ਇਹ ਤਾਂ ਆਉਂਦਾ ਜਾਂਦਾ ਬੰਨਿਆ ਕਰੂ। ਕਹਿੰਦਾ ਨਾਂ ਉਹਦੀ ਗੱਲ ਨੀ ਜੀ, ਮੈਂ ਨੀ ਜ਼ਮੀਨ ਦਿੰਦਾ। ਹੁਣ ਤੁਸੀਂ ਸੁਣਿਓ ਗੱਲ, ਜਿਸ ਨੂੰ ਮਹਾਰਾਜ ਨੇ ਆਖਿਆ ਸੀ ਤੇਰੇ ਘਰ ਇਸ਼ਨਾਨ ਕਰੇ ਕਰਾਂਗੇ ਜਾ ਕੇ, ਉਸੇ ਰਸਨਾ ਤੋਂ ਹੁਣ ਦੂਸਰਾ ਬਚਨ ਸੁਣੋ। ਗੁਰੂ ਅਰਜਨ ਕਹਿੰਦੇ ਜਾ ਉਹ ਚੌਧਰੀਆ, ਜਿਸ ਜ਼ਮੀਨ ਦਾ ਤੂੰ ਮਾਣ ਕਰਦਾ ਉਸ ਜ਼ਮੀਨ ਤੇ ਤੇਰੀ ਮੜੀ ਵੀ ਨਹੀਂ ਹੋਵੇਗੀ। ਅੱਜ ਆਖੋ ਸਤਿਨਾਮ, ਕਿੱਥੇ ਇਹ ਵਰ ਤੇਰੇ ਘਰ ਜਾ ਕੇ ਨਹਾਉਂਗਾ ਨਹਾਉਂਦੇ ਰਹੇ, ਕਿੱਥੇ ਤੇਰੀ ਜ਼ਮੀਨ ਤੇ ਤੇਰੀ ਮੜੀ ਵੀ ਨਹੀਂ ਹੋਵੇ। ਇਹ ਗੱਲ ਹੋਈ, ਲੰਮਾ ਇਤਿਹਾਸ। ਅਰ ਇਹ ਉਹ ਚੌਧਰੀ ਹੋਏ ਜਦ ਮਹਾਰਾਜ ਸ਼ਹੀਦ ਹੋਣ ਗਏ ਨਾ ਅੰਮ੍ਰਿਤਸਰ ਤੋਂ ਗ੍ਰਿਫਤਾਰ ਹੋ ਕੇ ਲਾਹੌਰ, ਇਹ ਨਾਲ ਸੀ ਲੰਗਾਹਾ ਪੰਜਵਾਂ। ਅਰ ਛੇਵੇਂ ਪਾਤਸ਼ਾਹ ਤੱਕ ਸੇਵਾ ਕੀਤੀ, ਛੇਵੇਂ ਪਾਤਸ਼ਾਹ ਦੀ ਬੀਬੀ ਵੀਰੋ ਦੇ ਆਨੰਦ ਕਾਰਜ, ਉਹ ਤਾਂ ਮੁਗਲ ਸ਼ਾਹ ਨੇ ਘੇਰ ਲਿਆ ਸੀ ਅੰਮ੍ਰਿਤਸਰ ਸਾਹਿਬ, ਇਹਦੇ ਘਰ ਹੋਏ। ਇਹਨੇ ਗੁਰਮੁਖ ਪਿਆਰੇ ਜਨ ਸਾਂਭੀ, ਪਰ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ, ਗੁਰੂ ਦਾ ਬਚਨ ਨਾ ਮੰਨਿਆ, ਵੱਡਾ ਹੋ ਕੇ ਪਾਗਲ ਹੋ ਗਿਆ, ਰਾਤ ਨੂੰ ਨਿਕਲ ਗਿਆ। ਢਿਲਮਾ ਤੇ ਬਿਆਸ ਦੋ ਪਿੰਡ ਨੇ, ਤੁਸੀਂ ਜਾਣਦੇ ਹੋ ਉਸੇ ਇਲਾਕੇ ਦੇ ਨੇ। ਬਿਆਸ ਗੱਭੇ ਵਗਦਾ ਤੇ ਜਾ ਕੇ ਗੁਰਮੁਖ ਪਿਆਰੇ ਢਿਲਮਾ ਮਰ ਗਿਆ। ਉਹ ਢਿਲਮਾ ਦੇ ਬੰਦਿਆਂ ਨੇ ਪਛਾਣ ਲਿਆ ਵੀ ਤਾਂ ਪੱਟੀ ਦਾ ਚੌਧਰੀ ਹੈ। ਉਦੋਂ ਰੈਵਨਿਊ ਡਿਪਾਰਟਮੈਂਟ ਮਾਲ ਦੇ ਮਹਿਕਮੇ, ਜਿਹੜਾ ਮਾਲ ਦਾ ਪਟਵਾਰੀਆਂ ਦਾ ਮਹਿਕਮਾ, ਮੁਗਲਾਂ ਦੇ ਪੀਰੀਅਡ ਵਿੱਚ ਇੱਕ ਕਾਨੂੰਨ ਹੁੰਦਾ ਸੀ ਕਿ ਜੇ ਕਿਤੇ ਦਾ ਚੌਧਰੀ ਕਿਸੇ ਪਿੰਡ ਜਾ ਕੇ ਮਰ ਜਾਵੇ ਨਾ, ਉਹਦਾ ਉੱਥੇ ਕਰ ਦੇਣ ਸੰਸਕਾਰ, ਤਾਂ ਉਸ ਪਿੰਡ ਦੀ ਜਾਇਦਾਦ ਦੇ ਮਾਲਕ ਉਹਦੇ ਪੁੱਤ ਹੋ ਜਾਣਗੇ। ਅੱਜ ਆਖੋ ਸਤਿਨਾਮ, ਇਹ ਰੈਵਨਿਊ ਡਿਪਾਰਟਮੈਂਟ ਦਾ ਮੁਗਲ ਪੀਰੀਅਡ ਦਾ ਕਾਨੂੰਨ ਸੀ। ਢਿਲਮਾ ਦੇ ਲੋਕ ਹੋ ਗਏ ਇਕੱਠੇ, ਉਹ ਪੱਟੀ ਦਾ ਚੌਧਰੀ ਹੈ, ਜੇ ਇੱਥੇ ਫੂਕਤਾ ਸਾਡੇ ਪਿੰਡ ਦੀ ਜ਼ਮੀਨ ਵੰਡ ਹੋ ਜੂਗੀ। ਉਹ ਰਾਤ ਨੂੰ ਚੱਕ ਕੇ ਬਿਆਸ ਗੇ ਰਿਹਾ ਹੈ, ਗੁਰੂ ਤੋਂ ਬੇਮੁਖ ਹੋਇਆ ਹੋਇਆ। ਬਿਆਸ ਆਇਆ ਨੂੰ ਪਤਾ ਲੱਗ ਗਿਆ ਵੀ ਢਿਲਮਾ ਇਹ ਚਲਾਕੀ ਕਰ ਗਏ, ਉਹ ਦੂਈ ਰਾਤ ਢਿਲਮਾ ਗੇ ਰਿਹਾ ਹੈ। ਜਦ ਲਾਸ਼ ਸੜਨ ਲੱਗੀ ਨਾ, ਦੋਵੇਂ ਪਿੰਡ ਦੀ ਪੰਚਾਇਤ ਹੋਈ ਇਕੱਠੀ, ਉਹ ਕਹਿੰਦੇ ਜੇ ਇਹਦੇ ਪੁੱਤਾਂ ਨੂੰ ਪਤਾ ਲੱਗ ਗਿਆ ਨਾ, ਉਈ ਮਾਰ ਦੇਣਗੇ ਬਾਪੂ ਨਾਲ, ਆਹ ਇਹਨਾਂ ਨੇ ਜੀ ਆਇਆ ਕਿਹਾ ਸਾਡੇ ਬਾਪੂ ਨੂੰ। ਰਾਤ ਨੂੰ ਦੋਹਾਂ ਪਿੰਡਾਂ ਦੇ ਇਕੱਠੇ ਹੋ ਕੇ ਲੋਕ ਬਿਆਸਾ ਦੇ ਗੱਭੇ ਫੂਕਤਾ, ਹੱਡੀਆਂ ਵੀ ਪਿੰਡ ਨਹੀਂ ਆਈਆਂ। ਇਸ ਗੱਲ ਤੋਂ ਇੰਨੀਓ ਬਚਨ ਤੁਸੀਂ ਯਾਦ ਰੱਖਣੇ, ਜਦ ਗੁਰੂ ਦੇ ਬਚਨ ਵਿੱਚ ਸੀ, ਗੁਰੂ ਉਹਦੇ ਘਰ ਜਾ ਕੇ ਇਸ਼ਨਾਨ ਕਰਦਾ ਸੀ, ਜਦ ਗੁਰੂ ਤੋਂ ਬੇਮੁਖ ਹੋ ਗਿਆ ਤੇ ਪਿੰਡ ਵਿੱਚ ਮੜੀ ਵੀ ਨਹੀਂ ਬਣੀ। ਅੱਜ ਆਖੋ ਸਤਿਨਾਮ, ਐਡੇ ਵੱਡੇ ਵੱਡੇ ਬੁੱਤਾਂ ਨੂੰ ਪੂਜਣ ਵਾਲੇ, ਮੜੀਆਂ ਨੂੰ ਪੂਜਣ ਵਾਲੇ, ਕੋ ਬੁਤਾਨ ਕੋ ਪੂਜਤ ਹੈ ਪਾਸੇ, ਸਿੱਧਾ ਹੀ ਲਿਖਿਆ। ਹੁਣ ਕੀ ਕਹੀਏ, ਗੁਰੂ ਗੋਬਿੰਦ ਸਿੰਘ ਨੂੰ ਪਸ਼ੂ ਲਿਖਿਆ ਉਹਨਾਂ ਨੂੰ, ਪਸ਼ੂ ਪਸ਼ੂ ਬਿਰਤੀ ਉਹਨਾਂ ਦੀ, ਜਿਹੜੇ ਛੱਡ ਕੇ ਸਾਹਿਬ ਮੇਰਾ ਨੀਤ ਨਵਾਂ, ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮਰਿਆਂ ਦੀ ਪੂਜਾ ਕਰਦੇ। ਉਹ ਤੁਹਾਨੂੰ ਆਖਿਆ ਸੀ ਜਾਗਤ ਜੋਤ ਜਪੈ ਨਿਸ ਬਾਸਰ, ਇੱਕ ਬਿਨਾ ਮਨ ਨੈਕ ਨ ਅਨ। ਅੱਛਾ, ਮੇਰੇ ਵਰਗੇ ਸੰਤ, ਨਿਊਯਾਰਕ ਦੇ ਵੱਡੇ ਵੱਡੇ ਲੈਂਡ ਲਾਰਡ ਤੁਹਾਨੂੰ ਕਹਿਣ ਵੀ ਤੂੰ ਆਪਣੇ ਬਾਪੂ ਤੋਂ ਬਿਨਾਂ ਬਾਪੂ ਕਿਸੇ ਹੋਰ ਨੂੰ ਕਹਿਣ ਲੱਗ ਜਾ, ਮੰਨੋਗੇ? ਜੇ ਹਰਦੇਵ ਸਿੰਘ ਵੀ ਕਹੀ ਜਾਵੇ, ਬਾਬਾ ਹਰੀ ਸਿੰਘ ਵੀ ਕਹੀ ਜਾਵੇ, ਤੁਸੀਂ ਸਾਡੇ ਕਹੇ ਤੇ ਬਾਪ ਤਾਂ ਨਹੀਂ ਬਦਲਦੇ? ਪਰ ਕਿਉਂ ਪਸ਼ੂ ਬਿਰਤੀ ਬਣੀ ਹੈ? ਤੁਸੀਂ ਮਨਮਤੀਆਂ ਦੇ ਕਹੇ ਤੇ ਗੁਰੂ ਕਹਤੇ ਬਦਲਦੇ ਹੋ? ਜੇ ਕੋਈ ਗੁਰੂ ਬਦਲਦਾ, ਹੁਣ ਕਿਹੜੇ ਦੇ ਬਚਨ ਸੁਣੇ ਪੰਜਾਬੀ ਦੇ? ਹੁਣ ਤਾਂ ਕਰਨੀ ਤਾਂ ਅੱਜ ਮੈਨੂੰ ਲੇਪਵੀਂ ਪੋਚਵੀਂ ਜੀ ਗੱਲ ਚਾਹੀਦੀ ਹੈ, ਕਿਉਂਕਿ ਮੈਂ ਵਿਦਾਇਗੀ ਲੈਣੀ ਹੈ। ਪਰ ਲੇਪਵੀਂ ਪੋਚਵੀਂ ਜੀ ਇੱਥੇ ਹੈ ਨਹੀਂ, ਕੱਢਾ ਕਿੱਥੋਂ? ਜੋ ਪਾਵੇ ਭਾਂਡੇ ਵਿੱਚ ਬਸ ਸਾਹ ਨਿਕਲੇ, ਕਿਆ ਕਰੇ? ਬਾਬਾ ਹਰੀ ਸਿੰਘ ਨੂੰ ਕੋਈ ਕਵੇ ਕਿ ਟਕਸਾਲ ਤੋਂ ਬਾਹਰ ਗੱਲ ਬੋਲ, ਕਿੱਥੇ ਬੋਲੂਗਾ? ਬੋਲੇ ਨਹੀਂ ਹੋਣੀ, ਤੇ ਟਕਸਾਲ ਦੀ ਜਿਹੜੀ ਬੋਲਣੀ ਹੈ ਕਹੇ, ਕਿਸੇ ਦੇ ਕਹੇ ਤੇ ਨਹੀਂ ਬੋਲਣੀ। ਉਹ ਤਾਂ ਜੋ ਪਾਵੇ ਭਾਂਡੇ ਵਿੱਚ, ਮੈਨੂੰ ਐਂ ਦੱਸੋ, ਉਹ ਵੀ ਆਪਣੇ ਬਾਪ ਕਿੰਨੇ ਕਿੰਨੇ ਕਹੇ? ਨਿਕਾ ਮਾਰੋ, ਇੱਕ ਤੋਂ ਵੱਧ ਹੈ ਕਿਸੇ ਦਾ? ਇੱਕੋ ਹੁੰਦਾ, ਮੇਰਾ ਵੀ ਇੱਕ ਹੈ, ਇਹ ਬੈਠੀਆਂ ਮੇਰੀਆਂ ਧੀਆਂ, ਪਤੀ ਇੱਕ ਹੈ, ਇਹ ਤੋਂ ਗਾਹ ਨਹੀਂ। ਹੁਣ ਸੁਣ ਲਓ ਕੰਨ ਖੋਲ ਕੇ, ਜਿਸ ਬੰਦੇ ਦੇ ਬਾਪਾਂ ਦਾ ਪਤਾ ਨਾ ਹੋਵੇ, ਜਿਸ ਬੀਬੀ ਦੇ ਪਤੀਆਂ ਦਾ ਪਤਾ ਨਾ ਹੋਵੇ, ਉਹਨੂੰ ਬੰਦਾ ਕਹਿਣਾ ਮਹਾਪਾਪ ਹੈ। ਅੱਜ ਆਖੋ ਸਤਿਨਾਮ, ਉਹਨੂੰ ਜਿਹੜਾ ਬੰਦਾ ਕਹੇ ਉਹ ਮਹਾਮੂਰਖ ਹੈ। ਤੇ ਇਹੀ ਗੱਲ ਆਪਣੇ ਤੇ ਬੁਲਾਈ ਕਰ ਲਓ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿਹੜਾ ਸਿੱਖਾਂ ਦੇ ਘਰ ਜਨਮ ਲੈਣ ਵਾਲਾ ਕਿਸੇ ਹੋਰ ਨੂੰ ਗੁਰੂ ਕਹੂਗਾ, ਉਹਨੂੰ ਸਿੱਖ ਕਹਿਣਾ ਮਹਾਪਾਪ ਹੈ, ਮਹਾਮੂਰਖ ਮਤੀ ਹੈ।
ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿੱਚ ਆ। ਜੇ ਦੂਜਾ ਬਾਪ ਨਹੀਂ ਹੋ ਸਕਦਾ, ਦੂਜਾ ਪਤੀ ਨਹੀਂ ਹੋ ਸਕਦਾ, ਉਹ ਸਿੱਖੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤੁਹਾਡਾ ਕੋਈ ਗੁਰੂ ਵੀ ਨਹੀਂ ਹੋ ਸਕਦਾ। ਕੋ ਬੁਤਾਨ ਕੋ ਪੂਜਦਾ ਹੈ ਬਸ ਕੋ ਮਰਤਾਨ ਕੋ ਪੂਜਨ ਤਾਇਓ, ਤੇ ਕੀ ਡਿਗਰੀ ਮਿਲੀ ਕੂਰ ਕਿਰਿਆ ਉਰਜੋ ਸਭ ਹੀ ਜਗ। ਕੱਲੇ ਹਿੰਦੁਸਤਾਨੀਆਂ ਨੂੰ ਨਹੀਂ ਕਿਹਾ, ਪਾਕਿਸਤਾਨੀਆਂ ਨੂੰ ਨਹੀਂ ਕਿਹਾ, ਚੀਨੀਆਂ ਨੂੰ ਕਿਹਾ, ਸੁਹਾਗਾ ਫੇਰਤਾ ਗੁਰੂ ਗੋਬਿੰਦ ਸਿੰਘ ਜੀ ਨੇ। ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਆ ਮੜਾ ਮਸਾਣੀਆਂ ਨੂੰ ਪੂਜਦੇ ਫਿਰਦੇ ਨੇ। ਉਹ ਮੜੀਆਂ ਨੂੰ ਤਾਂ ਪੂਜ ਲਿਆ ਕਰੋ, ਤੁਹਾਡਾ ਬਾਪੂ ਇਹ ਫੂਕਿਆ ਹੋਊ। ਇਹ ਜਿਹੜੀਆਂ ਜਿਉਂਦੀਆਂ ਮੜੀਆਂ ਇਹਨਾਂ ਤੋਂ ਬਚ ਜਾਓ, ਅੱਜ ਖੇ ਆਖੋ ਛੱਡ ਨਾ, ਉਹ ਜਿਉਂਦੀਆਂ ਮੜੀਆਂ ਤੋਂ ਬਚੋ, ਬਚਣ ਇਹਨਾਂ ਤੋਂ ਬਚ ਗਿਆ, ਚਲੋ ਬਾਪ ਦਾ ਤਾਂ ਸਤਿਕਾਰ ਕਰੋ, ਕੋਈ ਨੀ। ਇਹ ਤਾਂ ਪਰਉਪਕਾਰ ਹੁੰਦਾ, ਪਰ ਪਰਉਪਕਾਰ ਵੀ ਅੱਜ ਕਈ ਅਗੇ ਗਧੇ ਨੂੰ ਦਿੱਤਾ ਲੂਣ, ਕਹਿੰਦੇ ਮੇਰੀ ਅੱਖ ਭੰਨਤੀ, ਅੱਜ ਖੇ ਆਖੋ ਛੱਡ ਨਾ। ਉਹ ਗੁਰੂ ਦੇ ਉਪਦੇਸ਼ ਨੂੰ ਵੀ ਉਲਟਾ ਲਈ ਫਿਰਦੇ ਨੇ। ਮਹਾਰਾਜ ਕਹਿੰਦੇ ਛੱਡ ਕੇ ਗੁਰੂ ਨੂੰ, ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅਕਾਲ ਪੁਰਖ ਨੂੰ, ਜਿਹੜੇ ਇੱਧਰ ਉੱਧਰ ਫਿਰਦੇ ਨੇ। ਉਹ ਭਾਈ ਪਸ਼ੂ ਦੀ ਬਿਰਤੀ ਹੈ ਉਹਨਾਂ ਦੀ। ਪਸ਼ੂ ਦੀ ਬਿਰਤੀ ਕੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ। ਅੱਜ ਮਹਿਸ ਮੇਰੇ ਕੋਲ ਹੈ, ਲੂਲੋ ਕੱਲ ਨੂੰ ਖਰੀਦ ਕੇ ਬਾਬਾ ਹਰੀ ਸਿੰਘ ਜੀ ਲੈ ਗਿਆ, ਇਹਦੀ ਬਣ ਜਾਣੀ ਹੈ। ਪਰਸੋਂ ਨੂੰ ਬਾਬਾ ਹਰੀ ਸਿੰਘ ਜੀ ਤੋਂ ਕੋਈ ਹੋਰ ਸੰਤ ਲੈ ਗਿਆ ਰਾੜੇ ਵਾਲਾ, ਉਹਨਾਂ ਦੀ ਬਣ ਜਾਣੀ ਹੈ। ਇਹ ਹੈ ਪਸ਼ੂ ਬਿਰਤੀ, ਕਦੇ ਮੱਥਾ ਗੁੱਗੇ ਨੂੰ ਟੇਕਤਾ, ਕਦੇ ਸਖੀ ਸਰਵਰ ਨੂੰ ਟੇਕਤਾ। ਇਹ ਬੀਬੀਆਂ ਨੇ 2.5 ਕੁਇੰਟਲ ਆਏ ਸਾਉਣ ਦੇ ਮਹੀਨੇ ਕਣਕ ਦੇ ਆਟੇ ਦੀਆਂ ਸੇਵੀਆਂ ਗੁੱਗੇ ਨੂੰ ਖਿਲਾ ਦੇਣੀਆਂ, ਜਿਉਂ ਕਰਦੀਆਂ ਸੇਵੀਆਂ ਦੇ। ਗੁੱਗਾ ਵੀ ਸਾਡਾ ਬਾਬਾ ਹੈ, ਸਖੀ ਸਰਵਰ ਵੀ ਸਾਡਾ ਬਾਬਾ ਹੈ। ਉਹ ਗੁਰਮੁਖ ਪਿਆਰੇ ਹੋ, ਕੀ ਬਿਰਤੀ ਹੋਈ ਪਸ਼ੂ ਦੀ, ਜਿਹੜਾ ਦੇਖਿਆ ਉਸੇ ਦੇ ਘਰ ਜਾ ਕੇ 4 ਰੋਟੀਆਂ ਖਾ ਲਈਆਂ, ਜਿਹੜਾ ਦੇਖਿਆ ਗੰਗਾ ਗਿਆ ਗੰਗਾ ਰਾਮ, ਜਮਨਾ ਗਿਆ ਜਮਨਾ ਦਾਸ, ਫਿਰਦਾ ਫਿਰਦਾ ਇਲਾਹਾਬਾਦ ਚਲਿਆ ਗਿਆ। ਕਹਿੰਦਾ ਪੰਡਿਤ ਜੀ ਮੇਰਾ ਨਾਂ ਰੱਖੋ, ਕਹਿੰਦੇ ਅੱਗੇ ਨੀ ਰਖਾਇਆ, ਕਹਿੰਦੇ ਤੋਰ ਖਾਏ ਨੇ, ਗੰਗਾ ਰਾਮ ਜਮਨਾ ਦਾਸ। ਕਹਿੰਦਾ ਹੁਣ ਇੱਥੇ ਤ੍ਰਿਵੈਣੀ ਦਾਸ ਸਹੀ, ਇੱਥੇ ਤਿੰਨੇ ਇਕੱਠੀਆਂ ਗੱਲ। ਸੋ ਗੁਰਮੁਖ ਪਿਆਰਿਓ, ਇਹ ਕੀ ਬਿਰਤੀ ਹੈ ਉਹਨਾਂ ਦੀ? ਮਹਾਰਾਜ ਕਹਿੰਦੇ ਪਸ਼ੂ ਬਿਰਤੀ ਹੈ। ਪਸ਼ੂ ਬਿਰਤੀ ਵਿੱਚ ਮਾਲਕ ਦੀ ਸਾਧ ਸੰਗਤ ਖੈਰ ਤਾਂ ਮੰਗ ਸਕਦਾ ਪਸ਼ੂ, ਉਹਦੀ ਸੇਵਾ ਤਾਂ ਕਰ ਸਕਦਾ ਪਸ਼ੂ, ਦੁੱਧ ਤਾਂ ਦੇ ਸਕਦੇ, ਪਰ ਮਾਲਕ ਵਿੱਚ ਭੇਦ ਨਹੀਂ ਹੋ ਸਕਦਾ। ਆਖੋ
ਸਤਨਾਮ ਸ਼੍ਰੀ।
ਇੱਕ ਰੂਪ ਨਹੀਂ ਹੋ ਸਕਦਾ, ਇੱਕ ਰੂਪ ਉਸੇ ਨਾਲ ਹੋਵਾਂਗੇ ਜੋ ਖੁਦ ਇੱਕ ਹੈ। ਕੋ ਬਤਾਨ ਕੋ ਪੂਜਤਾ ਹੈ ਬਸ ਕੋ ਮਰਤਾਨ ਕੋ ਪੂਜਨ ਧਾਇਓ, ਕੂੜ ਕਿਰਿਆ ਉਰਜੇ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਏ। ਸੋ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਭਾਈ, ਛੱਡ ਕੇ ਆਲੇ ਦੁਆਲੇ ਦਾ ਘੁੰਮਣਾ, ਬਹੁਤ ਮਨਮਤੀਆਂ ਦਾ ਪ੍ਰਚਾਰ ਹੋ ਰਿਹਾ ਹੈ, ਕੱਚੇ ਪਿੱਲਿਆਂ ਦਾ ਪ੍ਰਚਾਰ ਹੋ ਰਿਹਾ ਹੈ, ਬਹੁਤ ਸ਼ਬਦ ਬਾਗ ਦਿਖਾਏ ਜਾ ਰਹੇ ਨੇ, ਬਹੁਤ ਗੁਰਮੁਖ ਪਿਆਰਿਓ ਬੀਂਗੇ ਟੇਢੇ ਢੰਗਾਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਤੋੜਿਆ ਜਾ ਰਿਹਾ। ਬਚੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਹੁਤ ਬਹੁਤ ਧੰਨਵਾਦ ਸੰਗਤਾਂ ਦਾ, ਉਹ ਆਨੰਦਾਂ ਦਾ ਤਾਂ ਮੈਨੂੰ ਗੁਰੂ ਰੂਪ ਹੈ। ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ ਦਾ, ਜੋ ਵੀ ਪ੍ਰਬੰਧਕ ਸੇਵਕ ਹਨ ਗੁਰੂ ਘਰ ਦੇ, ਬੜਾ ਧੰਨਵਾਦ। ਬਹੁਤ ਧੰਨਵਾਦ ਸਿੰਘ ਸਾਹਿਬਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਬੜਾ ਪਿਆਰ ਸਤਿਕਾਰ ਬਖਸ਼ਦੇ ਨੇ, ਬੜਾ ਪ੍ਰੇਮ ਕਰਦੇ ਨੇ। ਤੇ ਤੁਹਾਡੇ ਸਾਰਿਆਂ ਦਾ ਉਹ ਧੰਨਵਾਦ ਬੀਬੀਓ, ਤੁਹਾਡਾ ਥੋੜਾ ਜਿਹਾ ਜ਼ਿਆਦੇ, ਕਿਉਂਕਿ ਤੁਸੀਂ ਰੌਲਾ ਨਹੀਂ ਪਾਇਆ ਅੱਜ ਖੇ ਆਖੋ ਛੱਡ ਨਾ। ਜੇ ਕਿਤੇ ਤੁਹਾਡਾ ਰੌਲਾ ਪਾਉਣ ਲੱਗ ਜਾਵੇ, ਬ੍ਰਹਮਾ ਵੀ ਨਹੀਂ ਤੁਹਾਨੂੰ ਹਟਾ ਸਕਦਾ ਹਰਦੇਵ ਸਿੰਘ ਤੱਕ ਹੀ, ਬੜੇ ਸ਼ਾਂਤਮਈ ਦੇ ਨਾਲ। ਤੇ ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹਦੀ ਛਤਰ ਛਾਇਆ ਹੇਠ ਤੁਸੀਂ ਦੇਸਾਂ ਵਿਦੇਸਾਂ ਵਿੱਚ ਬੜੀਆਂ ਤਕਲੀਫਾਂ ਕੱਟ ਕੇ, ਔਕੜਾਂ ਕੱਟ ਕੇ, ਖੂਨ ਪਸੀਨੇ ਦੀ ਕਮਾਈ ਕਰਕੇ ਇਹ ਗੁਰੂ ਗ੍ਰੰਥ ਤੇ ਪੰਥ ਦੇ ਝੰਡੇ ਚਲਾਏ ਹੋਏ ਨੇ, ਗੁਰੂ ਕੇ ਦਰਬਾਰ ਸਜਾਏ ਹੋਏ ਨੇ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ, ਲੰਗਰ ਚੱਲਦੇ ਨੇ, ਅਖੰਡ ਪਾਠ ਸਾਹਿਬ ਹੋ ਰਹੇ ਨੇ, ਔਰ ਖਾਲਸੇ ਦੇ ਕੇਸਰੀ ਨਿਸ਼ਾਨ ਝੂਲ ਰਹੇ ਨੇ। ਇਹ ਤੁਹਾਡੇ ਤੇ ਮਹਾਨ ਕਿਰਪਾ, ਸਤਿਗੁਰ ਤੁਹਾਨੂੰ ਪਿਆਰ ਇਤਫਾਕ ਬਖਸ਼ੇ, ਦੇਸਾਂ ਪ੍ਰਦੇਸਾਂ ਵਿੱਚ ਸ਼ੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਤੁਹਾਨੂੰ ਆਪਸ ਵਿੱਚ ਮਿਲਾਪ ਪ੍ਰੇਮ ਦੀ ਦਾਤ ਬਖਸ਼ਣ। ਮਹਾਰਾਜ ਪ੍ਰਬੰਧਕਾਂ ਨੂੰ ਮਾੜਾ ਚੜ੍ਹਦੀ ਕਲਾ ਨਾਲ ਸੇਵਾ ਕਰਨ ਦਾ ਬਲ ਬਖਸ਼ਣ, ਨਿਸ਼ਕਾਮਤਾ ਨਾਲ ਸੇਵਾ ਕਰਨ ਦਾ ਬਲ ਬਖਸ਼ਣ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਾਸਾਂ ਨੂੰ ਇਸੇ ਤਰ੍ਹਾਂ ਤੁਹਾਡੇ ਚਰਨਾਂ ਨਾਲ, ਸੰਗਤ ਨਾਲ, ਬਾਣੀ ਨਾਲ, ਬਾਣੇ ਨਾਲ ਤੇ ਗੁਰੂ ਘਰ ਦੀ ਸੇਵਾ ਕਰਨ ਦਾ ਬਲ ਬਖਸ਼ਣ। ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਮਨ ਬਚ ਕਰਮ ਕਰਕੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ। ਬਾਣੀ ਅਥਾਹ ਸਾਗਰ ਹੈ, ਬਖਸ਼ ਦੇਣੇ ਅੱਗੋਂ ਲਈ ਅਰਦਾਸ ਕਰਨੀ ਸਤਿਗੁਰ ਸ਼ੁੱਧ ਬਾਣੀ ਦੀ ਵਿਚਾਰ ਬਖਸ਼ਣ। ਆਓ ਸਾਰੀ ਸੰਗਤ ਸਮਾਪਤੀ ਕਰਨੀ, ਬੋਲਣਾ ਤੁਸੀਂ? ਬਸ ਮੈਂ ਇੱਕ ਧਾਰਨਾ ਪੜ੍ਹ ਲੈਣਾ ਫਿਰ ਸਮਾਪਤੀ ਦੀ। ਸਾਰੀ ਸੰਗਤ ਗੱਜ ਵੱਜ ਕੇ ਬੋਲੋ, ਸਤਨਾਮ ਸ੍ਰੀ ਵਾਹਿਗੁਰੂ। ਹੁੰਦੇ ਰਹਿਣ ਸੰਗਤਾਂ ਦੇ ਮੇਲੇ, ਇਹੋ ਦਾਨ ਮੰਗਾ ਵਾਹਿਗੁਰੂ। ਹੁੰਦੇ ਰਹਿਣ ਸੰਗਤਾਂ ਦੇ ਮੇਲੇ, ਇਹੋ ਦਾਨ ਮੰਗਾ ਵਾਹਿਗੁਰੂ।
ਰਹਿਣ ਸੰਗ
ਵਾਹਿਗੁਰੂ ਜੀ ਕੀ ਫਤਿਹ।